ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਹਰਮਨ ਰੇਡੀਓ ਤੇ ਇਸ ਵੇਲੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ। ਹਰ ਵੀਰਵਾਰ ਇਹ ਪ੍ਰੋਗਰਾਮ ਅਸੀਂ ਪ੍ਰਸਾਰਿਤ ਕਰਦੇ ਹਾਂ ਤੁਹਾਡੇ ਲਈ ਸ਼ਾਮ 7 ਵਜੇ ਤੋਂ 8 ਵਜੇ ਦੇ ਦੌਰਾਨ, ਤੇ ਅੱਜ ਵੀ ਤੁਹਾਡੇ ਲਈ ਇਸ ਪ੍ਰੋਗਰਾਮ ਦੇ ਵਿਚ ਤੁਹਾਡੇ ਸਵਾਲ ਤੇ ਤੁਹਾਡੀਆਂ ਚਿੰਤਾਵਾਂ ਜਿਹੜੀਆਂ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੀਆਂ ਹੁੰਦੀਆਂ ਉਹ ਲੈ ਕੇ ਅਸੀਂ ਜ਼ਰੂਰ ਉਨ੍ਹਾਂ ਦੇ ਉੱਤੇ ਗੱਲਬਾਤ ਵੀ ਕਰਾਂਗੇ। ਉਨ੍ਹਾਂ ਦੇ ਹੱਲ ਲਈ ਜਿਹੜੇ ਸਵਾਲ ਹੈ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰਾਂ ਦੇ ਨਾਲ ਸਾਂਝੇ ਕਰਾਂਗੇ। ਸੋ ਰਣਬੀਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਗਲੋਬਲ ਮਾਈਗ੍ਰੇਸ਼ਨ ਤੋਂ। ਤੁਸੀਂ ਆਪਣੀਆਂ ਸੇਵਾਵਾਂ ਦਿੰਦੇ ਹੋ ਤੇ ਨਾਲ ਨਾਲ ਆਪਣਾ ਇਹ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਵੀ ਸਾਂਝਾ ਕਰਦੇ ਹੋ। ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ
ਜੀ। ਤੇ ਦੋਸਤੋ, ਤੁਹਾਡਾ ਸਾਰਿਆਂ ਦੇ ਵੀ ਕਰਦੇ ਹਾਂ ਸਵਾਗਤ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ। ਉਮੀਦ ਕਰਦੇ ਹਾਂ ਅੱਜ ਦਾ ਤੁਹਾਡਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਸੋ ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਆਉਣ ਵਾਲੇ ਕੱਲ ਹਰਮਨ ਰੇਡੀਓ ਦੀ 10ਵੀਂ ਵਰੇਗੰਢ ਜਿਹੜੀ ਕਿ ਦੂਜੇ ਪੜਾਅ ਦੀ, ਕਿਉਂਕਿ ਪਹਿਲਾ ਪੜਾਅ ਜਿਹੜਾ ਸੀ ਹਰਮਨ ਰੇਡੀਓ ਨੇ 2005 'ਚ ਸ਼ੁਰੂ ਕੀਤਾ ਸੀ ਔਰ ਉਸ ਤੋਂ ਬਾਅਦ ਜਿਹੜਾ ਅਗਲਾ ਪੜਾਅ 2011 ਦੇ ਵਿੱਚ ਸ਼ੁਰੂ ਹੋਇਆ ਔਰ ਅੱਜ 2021। ਸੋ 19 ਮਾਰਚ ਨੂੰ ਜਿਹੜਾ ਹਰਮਨ ਰੇਡੀਓ ਆਪਣੀ 10ਵੀਂ ਵਰੇਗੰਢ ਮਨਾਉਣ ਜਾ ਰਿਹਾ ਹੈ। ਇਸ ਮੌਕੇ ਦੇ ਉੱਤੇ ਅਸੀਂ ਆਪਣੇ ਸਾਰੇ ਸਰੋਤਿਆਂ, ਸੰਚਾਲਕਾਂ, ਨਿਰਦੇਸ਼ਕਾਂ ਤੇ ਨਾਲੋ ਨਾਲ ਸਾਡੇ ਅਹਿਮ ਜਿਹੜੇ ਪਰਿਵਾਰਕ ਮੈਂਬਰ ਨੇ, ਸਾਡੇ ਸਰੋਤੇ ਹੀ ਨੇ ਵੈਸੇ, ਤੇ ਉਹਨਾਂ ਸਭ ਦਾ ਅਸੀਂ ਇੱਕ ਵਾਰ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਤੇ ਨਾਲ ਹੀ ਨਾਲ ਅਸੀਂ ਮੁਬਾਰਕਬਾਦ ਵੀ ਪੇਸ਼ ਕਰਦੇ ਹਾਂ। ਸੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਔਰ ਬਹੁਤ ਬਹੁਤ ਸ਼ੁਕਰਾਨੇ।
ਬੜਾ ਸਪੈਸ਼ਲ ਡੇ ਹੈ ਜੀ, ਫਿਰ 19 ਮਾਰਚ 10 ਸਾਲ ਹੋ ਗਏ ਰੇਡੀ ਨੂੰ, ਤੁਹਾਨੂੰ ਬਹੁਤ ਬਹੁਤ ਵਧਾਈਆਂ
ਜੀ। ਜੀ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਸਹਿਯੋਗ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇਗਾ ਔਰ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਅਗਲੀਆਂ ਪੁਲਾਂਘਾਂ ਜਿਹੜੀਆਂ ਉਹ ਜ਼ਰੂਰ ਪੁੱਟਦੇ ਰਹਾਂਗੇ। ਸੋ ਲਓ ਜੀ, ਹੁਣ ਪ੍ਰੋਗਰਾਮ ਦੇ ਵਿਚ ਬਹੁਤੀ ਦੇਰੀ ਨਹੀਂ ਲਗਾਉਂਦੇ, ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਉਹਨਾਂ ਦੇ ਉੱਤੇ ਤਾਂ ਅਸੀਂ ਗੱਲ ਕਰਦੇ ਹਾਂ ਹਮੇਸ਼ਾ। ਕੁਝ ਕੁ ਸਵਾਲ ਜਿਹੜੇ ਸਾਡੇ ਤੱਕ ਸਰੋਤਿਆਂ ਦੇ ਪਹੁੰਚਣੇ ਆ, ਅਸੀਂ ਉਹਨਾਂ ਦੇ ਬਾਰੇ ਚ ਵੀ ਸਾਂਝ ਪਾਉਣੀ ਆ। ਸੋ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਚੱਲ ਰਹੇ ਪ੍ਰੋਗਰਾਮ ਦੇ ਵਿਚ ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811 ਤੇ ਇਸ ਤੋਂ ਇਲਾਵਾ ਈਮੇਲ ਕਰਕੇ ਤੁਸੀਂ ਸਾਨੂੰ ਆਪਣਾ ਸਵਾਲ ਭੇਜ ਸਕਦੇ ਹੋ request@harmanradio.com ਸਾਡਾ ਈਮੇਲ ਪਤਾ ਹੈ ਤੇ ਇਸੇ ਤਰ੍ਹਾਂ ਟੈਲੀਗ੍ਰਾਮ ਐਪ ਦੇ ਰਾਹੀਂ ਵੀ ਆਪਣਾ ਮੈਸੇਜ ਤੁਸੀਂ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਚੱਲ ਰਹੀ ਇਹ ਫੇਸਬੁੱਕ ਵੀਡੀਓ ਔਰ ਇਸ ਦੇ ਕਮੈਂਟ ਸੈਕਸ਼ਨ ਦੇ ਵਿਚ ਆਪਣਾ ਸਵਾਲ ਭੇਜ ਕੇ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਉਸ ਸਵਾਲ ਦਾ ਜਵਾਬ ਜਿਹੜਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਹਾਸਲ ਕਰ ਸਕਦੇ ਹੋ। ਤੇ ਲਓ ਜੀ, ਹੁਣ ਬਹੁਤੀ ਦੇਰ ਨਹੀਂ ਲਾਉਂਦੇ ਤੇ ਸਭ ਤੋਂ ਪਹਿਲਾਂ ਰਣਬੀਰ ਜੀ, ਗੱਲਬਾਤ ਜਿਹੜੀ ਹੈ ਉਹ ਅਸੀਂ ਅੱਜ ਛੇੜਨੀ ਚਾਹਾਂਗੇ ਬੱਚਿਆਂ ਦੇ ਵੀਜ਼ੇ ਤੋਂ। ਐਕਚੁਲੀ ਕੀ ਹੁੰਦਾ ਕਿ ਬਹੁਤ ਵਾਰ ਇਹੋ ਜਿਹੇ ਸਵਾਲ ਜਿਹੜੇ ਆ ਉਹ ਪਹੁੰਚਦੇ ਆ ਕਿ ਜਦੋਂ ਇੱਥੇ ਬੱਚਾ ਜਿਹੜਾ ਆ ਉਹ 10 ਸਾਲ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਤਾਂ ਕੀ ਉਹਦੀ ਜਿਹੜੀ ਨਾਗਰਿਕਤਾ ਆ ਉਹ ਉਸ ਨੂੰ ਮਿਲਣ ਦੇ ਜਿਹੜੇ ਆਸਾਰ ਹੈ ਉਹ ਬਣਦੇ ਆ, ਔਰ ਜੇਕਰ ਉਹ ਬਣਦੇ ਆ ਤਾਂ ਫਿਰ ਜਿਹੜੀ ਨਾਗਰਿਕਤਾ ਮਿਲਣ ਦੇ ਵਿੱਚ ਕਿੰਨੀ ਕੁ ਸਫਲਤਾ ਦਾ ਜਿਹੜਾ ਹਿੱਸਾ ਆ ਹੁੰਦਾ, ਕਿੰਨੇ ਕੁ ਪਰਸੈਂਟ ਜਿਹੜੇ ਸਫਲ ਹੁੰਦੇ ਆ ਜੀ?
ਹਾਂਜੀ, ਜੋ ਇਹਦੀ ਹਿਸਟਰੀ ਪਹਿਲਾਂ ਆਪਾਂ ਇੱਕ ਵਾਰ ਡਿਸਕਸ ਕਰ ਲਈਏ। ਆਸਟ੍ਰੇਲੀਆ ਚ 1986 ਤੋਂ ਪਹਿਲਾਂ ਇਹ ਰੂਲ ਸੀ ਵੀ ਜਿਹੜਾ ਵੀ ਬੱਚਾ ਰਿਗਾਰਡਲੈਸ ਆਫ ਉਹਨਾਂ ਦੇ ਪੇਰੈਂਟਸ ਦਾ ਕੀ ਸਟੇਟਸ ਹੈ, ਇੱਥੇ ਜਿਹੜਾ ਵੀ ਬੱਚਾ ਆਸਟ੍ਰੇਲੀਆ ਚ ਬੋਰਨ ਹੁੰਦਾ ਸੀ ਉਹ ਆਟੋਮੈਟਿਕਲੀ ਆਸਟ੍ਰੇਲੀਅਨ ਸਿਟੀਜ਼ਨ ਹੁੰਦਾ ਸੀ। 1986 ਤੋਂ ਬਾਅਦ ਵਿੱਚ ਥੋੜਾ ਚੇਂਜ ਇਹ ਆਇਆ ਹੈ ਇਸ ਰੂਲ ਚ ਕਿ ਜਿਹੜੇ ਪੇਰੈਂਟਸ ਜਾਂ ਟੈਂਪਰੇਰੀ ਰੈਸੀਡੈਂਟਸ ਨੇ, ਠੀਕ ਹੈ, ਤੇ ਬੱਚਾ ਬੋਰਨ ਹੁੰਦਾ ਹੈ ਆਸਟ੍ਰੇਲੀਆ ਚ ਤੇ ਉਹਨੂੰ ਉਸੇ ਵੇਲੇ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਨਹੀਂ ਮਿਲਦੀ, ਉਹਨੂੰ ਇੱਥੇ 10 ਸਾਲ ਬੱਚੇ ਨੂੰ ਇੱਥੇ 10 ਸਾਲ ਲੀਗਲ ਸਟੇ ਰਹਿਣ ਦੇ ਬਾਅਦ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਮਿਲਦੀ ਹੈ। ਸੋ ਇਹ ਰੂਲ ਓਬਵੀਅਸਲੀ ਕਾਫੀ ਪੁਰਾਣਾ ਹੈ ਬਟ ਘੱਟ ਚਰਚਾ ਚ ਡਿਸਕਸ ਘੱਟ ਕੀਤਾ ਜਾਂਦਾ ਹੈ ਕਿਉਂਕਿ ਫੈਮਿਲੀਜ਼ ਜਿਹੜੀਆਂ ਉਹ ਘੱਟ ਪਹਿਲਾਂ ਕੁਆਲੀਫਾਈ ਕਰਦੀਆਂ ਸੀ ਜਾਂ ਬੱਚੇ ਘੱਟ ਕੁਆਲੀਫਾਈ ਕਰਦੇ ਸੀ। ਹੁਣ ਹਾਲ ਹੀ ਤੋਂ ਦੇਖਿਆ ਗਿਆ ਕਿ ਜਿਹੜੀਆਂ ਫੈਮਿਲੀਜ਼ 2011 ਤੋਂ 10 ਤੋਂ ਜਾਂ 8 ਜਾਂ 9 ਤੋਂ ਇੱਥੇ ਆਈਆਂ ਨੇ, ਮੇਰੇ ਕਈ ਕਲਾਇੰਟਸ ਨੇ ਜਿਹਨਾਂ ਨੂੰ 13-13 14-14 ਸਾਲ ਹੋ ਗਏ ਤੇ ਪਰਮਾਨੈਂਟ ਰੈਸੀਡੈਂਸੀ ਉਹਨਾਂ ਦੀ ਅਨਫੋਰਚੁਨੇਟਲੀ ਨਹੀਂ ਆ ਪਾਈ। ਉਹਨਾਂ ਲਈ ਇੱਕ ਇੱਕ ਰੇ ਆਫ ਹੋਪ ਕਹਿ ਲਓ, ਉਹਨਾਂ ਲਈ ਇੱਕ ਇੱਕ ਉਮੀਦ ਦੀ ਕਿਰਨ ਕਹਿ ਲਓ, ਇਹ ਆ ਕਿ ਅਗਰ ਉਹਨਾਂ ਦੇ ਗਾਂ ਚਾਇਲਡ ਜਾਂ ਬੱਚੇ ਇੱਥੇ ਬੋਰਨ ਹੋਏ ਹੋਣ ਤੇ ਉਹਨਾਂ ਨੂੰ 10 ਸਾਲ ਇੱਥੇ ਹੋ ਗਏ ਹੋਣ ਲੀਗਲ ਸਟੇਟ ਤੇ, ਉਹ ਆਟੋਮੈਟਿਕਲੀ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਵੀ ਆ ਉਹ ਐਕਵਾਇਰ ਕਰਦੇ ਨੇ। ਸੋ ਕਾਫੀ ਵੱਡੀ, ਤੁਹਾਨੂੰ ਕੋਈ ਪਰਮਨੈਂਟ ਰੈਜੀਡੈਂਸੀ ਪਾਉਣ ਦੀ ਲੋੜ ਨਹੀਂ ਆ, ਤੁਸੀਂ ਆਟੋਮੈਟਿਕਲੀ ਆਸਟ੍ਰੇਲੀਅਨ ਸਿਟੀਜ਼ਨ ਤੁਹਾਡੇ ਬੱਚੇ ਹੋ ਜਾਂਦੇ ਆ, ਠੀਕ ਆ। ਸੋ ਇਹ ਰੂਲ ਬਹੁਤ ਘੱਟ ਡਿਸਕਸ ਕੀਤਾ ਜਾਂਦਾ ਲੇਕਿਨ ਬਹੁਤ ਇੰਪੋਰਟੈਂਟ ਆ, ਜਿਹਨਾਂ ਲਈ ਜਿਹਨਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਹੁੰਦਾ ਜਿਹਨਾਂ।
ਜੀ ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਹੁਣ ਸਾਡੇ ਭਾਈਚਾਰੇ ਨੂੰ ਇੱਥੇ ਰਹਿੰਦੇ ਆ ਲਗਾਤਾਰ 20 ਸਾਲ 25 ਸਾਲ ਹਨਾ 30 ਸਾਲ ਤੱਕ ਵੀ ਹੋ ਗਏ ਆ, ਪਰ ਕਿਉਂਕਿ ਚਰਚਾ ਦੇ ਵਿੱਚ ਨਾ ਹੋਣ ਕਾਰਨ ਸ਼ਾਇਦ, ਔਰ ਨਾਲ ਹੀ ਨਾਲ ਜਿਵੇਂ ਤੁਸੀਂ ਕਿਹਾ ਕਿ ਬਹੁਤ ਸੌਖਾ ਨਹੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜੀਡੈਂਸੀ ਲੈਣੀ, ਜਾਂ ਫਿਰ ਜਿਹੜੇ ਸਟੂਡੈਂਟ ਵੀ ਇੱਥੇ ਆਉਂਦੇ ਰਹੇ ਆ ਪਿਛਲੇ ਘੱਟੋ ਘੱਟ 15-20 ਸਾਲਾਂ ਦੇ ਵਿੱਚ, ਉਹਨਾਂ ਦਾ ਵੀ ਜਿਹੜਾ ਸਟਰਗਲ ਆ ਉਹ ਕਾਫੀ ਰਿਹਾ ਆ, ਤੇ ਹੁਣ ਜਾ ਕੇ ਜਿਹੜਾ ਇਹ ਸਮਾਂ ਆ ਉਹ ਥੋੜਾ ਜਿਹਾ ਇੱਕ ਲੰਮਾ ਸਮਾਂ ਜਿਹੜਾ ਬਣਿਆ ਆ, ਔਰ ਇਸ ਦੌਰਾਨ ਮੈਨੂੰ ਲੱਗਦਾ ਕਿ ਬਹੁਤ ਮਹੱਤਵਪੂਰਨ ਹੋ ਜਾਂਦਾ ਜਾਣਨਾ, ਔਰ ਇਹਨੂੰ ਜਾਣ ਕੇ ਉਸ ਤੋਂ ਬਾਅਦ ਅਗਲੀ ਜਿਹੜੀ ਉਮੀਦ ਦੀ ਕਰਨ ਜਿਵੇਂ ਤੁਸੀਂ ਦੱਸਿਆ ਵੀ ਬਣਦੀ ਨਜ਼ਰ ਆਉਂਦੀ ਹੈ, ਇਹ ਵੀ ਮੈਨੂੰ ਲੱਗਦਾ ਕਿ ਇੱਕ ਬੜਾ ਉਸਾਰੂ ਜਾਂ ਸਕਾਰਾਤਮਕ ਜਿਹੜਾ ਇੱਕ ਸੰਕੇਤ ਆ ਜੇ ਆਸਟ੍ਰੇਲੀਆ ਦੇ ਵਿੱਚ ਲੋਕ ਜਿਹੜੇ ਆ ਉਹ ਵਸਣਾ ਚਾਹੁੰਦੇ ਆ ਪਰਮਾਨੈਂਟ, ਹਨਾ। ਤੇ ਇਹਦੇ ਨਾਲ ਹੀ ਸਾਡੇ ਨਾਲ ਜੀ
ਮੈਨੂੰ ਇਹ ਕਿ ਇੰਪੋਰਟੈਂਟ ਚੀਜ਼ ਕੋਈ ਮਿਸ ਨਾ ਹੋ ਜਾਵੇ, ਇਹ ਚ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਅਗਰ ਤੁਹਾਡਾ ਬੱਚਾ ਆਸਟ੍ਰੇਲੀਅਨ ਸਿਟੀਜ਼ਨ ਹੋ ਜਾਂਦਾ ਹੈ, ਠੀਕ ਹੈ, 10 ਸਾਲ ਦੀ ਉਮਰ ਹੈ, 18 ਈਅਰਸ ਤੋਂ ਪਹਿਲਾਂ ਤੁਹਾਨੂੰ ਸਪੋਂਸਰ ਨਹੀਂ ਕਰ ਸਕਦਾ, ਲੇਕਿਨ ਤੁਹਾਡੇ ਵੀ PR ਦੇ ਆਪਸ਼ਨ ਓਪਨ ਹੋ ਸਕਦੇ ਆ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਅੰਡਰ, ਸਬ ਕਲਾਸ 143। ਅਗਰ ਤੁਹਾਡਾ ਬੱਚਾ ਇੱਥੇ ਆਸਟ੍ਰੇਲੀਅਨ ਸਿਟੀਜ਼ਨ ਆ ਤੇ ਤੁਸੀਂ ਬੈਲੈਂਸ ਆਫ ਫੈਮਿਲੀ ਟੈਸਟ ਮੀਟ ਕਰਦੇ ਆ ਤੇ ਤੁਹਾਨੂੰ ਕਮਿਊਨਿਟੀ ਆਰਗਨਾਈਜੇਸ਼ਨ ਇੱਥੇ ਕੋਈ ਚੈਰੀਟੇਬਲ ਜਾਂ ਨਾਨ ਚੈਰੀਟੇਬਲ ਜਿਹੜੀ ਉਹ ਸਪੋਂਸਰ ਕਰ ਦਿੰਦੀ ਹੈ ਅੰਡਰ ਪੇਰੈਂਟ ਵੀਜ਼ਾ ਸਟ੍ਰੀਮ, ਤੇ ਤੁਹਾਡੇ ਵੀ PR ਦੇ ਚਾਂਸਿਸ ਬਣ ਸਕਦੇ ਨੇ। ਕਈ ਫੈਮਿਲੀਜ਼ ਨੇ ਜਿਨ੍ਹਾਂ ਨੇ ਇਹ ਸਬ ਕਲਾਸ 143 ਪਾਇਆ ਇਸੇ ਬੇਸ ਤੇ, ਕਿਉਂਕਿ ਉਹਨਾਂ ਦਾ ਬੱਚਾ ਜਿਹੜਾ ਉਹ 10 ਸਾਲ ਇੱਥੇ ਪੂਰੇ ਕਰਕੇ ਆਸਟ੍ਰੇਲੀਅਨ ਸਿਟੀਜ਼ਨ ਹੋ ਗਿਆ। ਸੋ
ਜੀ ਜੀ
ਯੂ ਨੋ ਇਹ ਕਹਿਣ ਦਾ ਪਰਪਸ ਇਹ ਆ ਕਿ ਅਗਰ ਤੁਸੀਂ ਤੁਹਾਡਾ ਬੱਚਾ 10 ਈਅਰਸ ਚ ਸਿਟੀਜ਼ਨਸ਼ਿਪ ਲੈ ਲੈਂਦਾ ਤੇ ਤੁਹਾਡੇ ਵੀ ਆਪਸ਼ਨ ਥੋੜੇ ਬਹੁਤ ਓਪਨ ਹੁੰਦੇ ਨੇ। ਸੋ ਪਲੀਜ਼ ਇਹਨੂੰ ਧਿਆਨ ਚ ਰੱਖੋ, ਇਹ ਡਿਸਕਸ ਬਹੁਤ ਘੱਟ ਹੁੰਦਾ ਹੈ ਲੇਕਿਨ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੇ ਐਲੀਜੀਬਲ ਹੈ।
ਬਿਲਕੁਲ, ਸੋ ਬੜਾ ਦਿਲਚਸਪ ਤੇ ਅਹਿਮ ਪੱਖ ਹੈ ਵੀ, ਔਰ ਜਿਹੜੇ ਵੀ ਇਸ ਵੇਲੇ ਸਰੋਤੇ ਸਾਡੇ ਨਾਲ ਬਣੇ ਹੋਏ ਨੇ ਮੈਨੂੰ ਲੱਗਦਾ ਕਿ ਜ਼ਰੂਰ ਇਸ ਨੂੰ ਜਾਣਨ ਦੇ ਲਈ ਉਤਸੁਕ ਵੀ ਹੋਣਗੇ, ਔਰ ਪ੍ਰੋਗਰਾਮ ਦੀ ਜਿਹੜੀ ਪਹਿਲੀ ਜਿਹੜੀ ਵਾਰਤਾ ਹੈ ਜੇ ਤੁਸੀਂ ਮਿਸ ਕਰ ਚੁੱਕੇ ਹੋ ਜਾਂ ਪਹਿਲਾ ਹਿੱਸਾ ਮਿਸ ਕਰ ਚੁੱਕੇ ਹੋ ਤਾਂ ਜ਼ਰੂਰ ਜਦੋਂ ਇਹ ਵੀਡੀਓ ਖਤਮ ਹੋਏਗੀ ਤਾਂ ਦੋਸਤੋ ਤੁਸੀਂ ਦੁਬਾਰਾ ਇਸ ਨੂੰ ਜ਼ਰੂਰ ਸੁਣਿਓ, ਔਰ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਦਿਲਚਸਪ ਜਿਹੜਾ ਪੱਖ ਹੈ ਇਸ ਦੇ ਰਾਹੀਂ ਜ਼ਰੂਰ ਕਿਤੇ ਨਾ ਕਿਤੇ ਤੁਹਾਡੇ ਸਾਹਮਣੇ ਆਏਗਾ। ਤੇ ਇਹਦੇ ਨਾਲ ਹੀ ਇੱਕ ਹੋਰ ਚੀਜ਼ ਜਿਹੜੀ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ, ਕਿਉਂਕਿ ਜਿਹੜੇ ਨਾਨ ਕ੍ਰਿਟੀਕਲ ਆਕੂਪੇਸ਼ਨਸ ਆ ਉਹਨਾਂ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੀ ਦੁਬਿਧਾ ਜਿਹੜੀ ਉਹ ਬਣੀ ਹੋਈ ਆ। ਰਣਬੀਰ ਜੀ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾਨ ਕ੍ਰਿਟੀਕਲ ਆਕੂਪੇਸ਼ਨਸ ਦੇ ਲਈ ਸਟੇਟਸ ਜਿਹੜੀਆਂ ਆ ਕਿੰਨੀਆਂ ਕੁ ਲੀਨੀਐਂਟ ਹੋਣਗੀਆਂ?
ਹਾਂਜੀ ਦੇਖੋ, ਹਾਲ ਦੀ ਕੜੀ ਇਹ ਤਾਂ ਜਗ ਜ਼ਾਹਿਰ ਹੈ ਗੱਲ ਕਿ ਅੱਜ ਦੀ ਡੇਟ ਚ ਸਟੇਟ ਆਕੂਪੇਸ਼ਨ ਜਿਹੜੀਆਂ ਸਟੇਟ ਨੋਮੀਨੇਸ਼ਨ ਜਿਹੜੀਆਂ ਓਪਨ ਹੈ ਉਹ ਕ੍ਰਿਟੀਕਲ ਸੈਕਟਰਸ ਨੂੰ ਹੀ ਕਹਿ ਲਓ, ਆਰਮੀ ਹੋ ਗਈ, ਆਪਣੇ ਮੈਡੀਕਲ ਰਿਲੇਟਡ ਫੀਲਡਸ ਹੋ ਗਈਆਂ, ਨਰਸਿੰਗ ਹੋ ਗਈ, ਇਹਨਾਂ ਨੂੰ ਜ਼ਿਆਦਾ ਪ੍ਰਾਇਰਟੀ ਦੇ ਰਹੇ ਸੀ ਕਿਉਂਕਿ COVID-19 ਰਿਕਵਰੀ ਚ ਇਹ ਆਕੂਪੇਸ਼ਨਸ ਇੱਦਾਂ ਦਾ ਮੰਨਣਾ ਸੀ ਕਿ ਓਬਵੀਅਸਲੀ ਹੈਲਪ ਕਰਨਗੀਆਂ COVID-19 ਰਿਕਵਰੀ ਚ। ਹੁਣ ਜਿੱਦਾਂ ਜਿੱਦਾਂ ਵੈਕਸੀਨੇਸ਼ਨ ਕਹਿ ਲਓ ਐਡਮਿਨਿਸਟਰ ਹੋ ਰਹੀਆਂ ਹੈ, ਵੈਕਸੀਨੇਸ਼ਨ ਲੋਕੀ ਲਵਾ ਰਹੇ ਆ, ਜਿੱਦਾਂ ਜਿੱਦਾਂ ਸਿਚੁਏਸ਼ਨ ਬੈਟਰ ਹੋਗੀ, ਮੇਰਾ ਇਹ ਮੰਨਣਾ ਹੈ ਕਿ ਜੁਲਾਈ ਤੋਂ ਬਾਅਦ ਨਾਨ ਪ੍ਰੋਰਾਟਾ ਨੂੰ ਵੀ ਇਹ ਇਫ ਨਾਟ ਸੇਮ ਵੈਲਿਊ ਦੇਣਗੇ ਬਟ ਉਹਨਾਂ ਨੂੰ ਵੀ ਇਨਵੀਟੇਸ਼ਨ ਦੇਣੀਆਂ ਸ਼ੁਰੂ ਕਰਨਗੇ। ਹੁਣ ਇਸੇ ਇੱਕ ਇੰਪੋਰਟੈਂਟ ਚੀਜ਼ ਆ ਕਿ ਜੁਲਾਈ ਤੋਂ ਯੂ ਨੋ 1st of July ਤੋਂ ਜਦੋਂ ਫੈਡਰਲ ਬਜਟ ਅਨਾਊਂਸ ਹੁੰਦਾ ਹੈ ਤੇ ਉਹ ਚ ਸਲੋਟਸ ਐਲੋਕੇਟ ਹੁੰਦੇ। ਜਿਹੜੀ ਸੈਨੇਟ ਦੀ ਇਨਕੁਆਇਰੀ ਹੁਣ ਰੀਸੈਂਟ ਹੋਈ ਆ ਉਹ ਚ ਇੱਕ ਸੁਜੈਸ਼ਨ ਇਹ ਸੀ ਕਿ ਜਿਹੜੇ ਸਪੋਟਸ ਅਵੇਲੇਬਲ ਨੇ ਉਹ ਮੁੜ ਦੁਬਾਰਾ 1,60,000 1,90,000 ਕੀਤੇ ਜਾਣ, ਇਹਦੀ ਕੋਈ ਹਾਲੇ ਕਨਫਰਮੇਸ਼ਨ ਨਹੀਂ ਹੈ ਕਿ ਉਹ 1,90,000 ਹੋ ਜਾਣਗੇ, ਬਟ ਅਗਰ ਉਹ ਹੋ ਜਾਂਦੇ ਆ ਉਹਦਾ ਮੈਂ ਥੋੜਾ ਜਿਹਾ ਇੰਪੈਕਟ ਦੱਸਣਾ ਚਾਹੁੰਦਾ ਸੀ ਵੀ ਜੇ ਉਹ ਹੋ ਜਾਂਦੇ ਆ ਤਾਂ ਜਿੱਥੇ ਅੱਜ ਦੀ ਡੇਟ ਚ ਅਕਾਊਂਟੈਂਟਸ ਤੇ ਆਈਟੀ ਪ੍ਰੋਫੈਸ਼ਨਲਸ ਨੂੰ ਅਕਾਊਂਟੈਂਟਸ ਦੀ ਜੇ ਗੱਲ ਕਰੀਏ 100, 105 ਤੇ ਆਈਟੀ ਪ੍ਰੋਫੈਸ਼ਨਲਸ ਨੂੰ 95 ਪੁਆਇੰਟਸ ਲਿਆਉਣੇ ਪੈਂਦੇ ਆ, ਉਹ ਪੁਆਇੰਟਸ ਘੱਟ ਕੇ ਉਸੇ ਪੁਰਾਣੇ ਦਰ ਤੇ ਆ ਜਾਣਗੇ ਜਿੱਥੇ 80-85 ਪੁਆਇੰਟਸ ਦੀ ਇਨਵੀਟੇਸ਼ਨ ਆਉਂਦੀ ਸੀ। ਸੋ ਇੰਨਾ ਫਰਕ ਪੈ ਸਕਦਾ ਹੈ ਜੇ ਉਹ ਰੈਕਮੈਂਡੇਸ਼ਨ ਦਿੱਤੇ ਜਾਣ। ਹੋਰ ਇੱਕ ਪੋਜ਼ਿਟਿਵ ਇਹ ਆ ਕਿ ਜਿਹੜੇ 30,000 ਸਪੋਟ ਦੇ ਨੇੜੇ ਤੇੜੇ ਜਿਹੜੇ ਪਾਰਟਨਰ ਵੀਜ਼ਾ ਨੂੰ ਦਿੱਤੇ ਗਏ ਸੀ, ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿ ਚੁੱਕਿਆ, ਉਹ ਵਨਸ ਆਫ ਸੀ ਤੇ ਉਮੀਦ ਪੂਰੀ ਹੈ, ਉਮੀਦ ਹੈ ਔਰ ਬਹੁਤ ਹਾਈ ਚਾਂਸਿਸ ਹੈ ਕਿ ਉਹ ਵਾਪਸ ਜਨਰਲ ਸਕਿੱਲ ਮਾਈਗ੍ਰੇਸ਼ਨ ਚੋਂ ਜਾਣਗੇ। ਜਦੋਂ 30,000 ਸਪੋਟਸ ਮਿਲਣ ਵਾਪਸ ਤੇ ਜ਼ਰੂਰ ਕੰਪੀਟੀਸ਼ਨ ਜਿਹੜਾ ਉਹ ਘਟੂਗਾ। ਸੋ ਮੈਂ ਬਾਰ ਬਾਰ ਕਹਿੰਦਾ ਆਇਆ ਪ੍ਰੋਗਰਾਮ ਚ ਕਿ ਜੂਨ ਜੁਲਾਈ ਅਗਰ ਜਿਹੜੇ ਰੈਕਮੈਂਡੇਸ਼ਨ ਆ ਅਗਰ ਉਹ ਇੰਪਲੀਮੈਂਟ ਹੋ ਜਾਂਦੇ ਆ ਤੇ ਸਿਚੁਏਸ਼ਨ ਐਟਲੀਸਟ ਜਿਹੜੇ ਔਨਸ਼ੋਰ ਬੱਚੇ ਨੇ ਜਿਹੜੇ ਇੱਥੇ ਸਟੱਡੀ ਕਰ ਰਹੇ ਆ ਟੀ ਆਰ ਦੇ ਨੇ ਉਹਨਾਂ ਲਈ ਰੈਜੀਡੈਂਸੀ ਦੇ ਪੁਆਇੰਟਸ ਬੜੇ ਮਤਲਬ ਵਾਪਸ ਉਸ ਲੈਵਲ ਤੇ ਪਹੁੰਚ ਜਾਣਗੇ ਜਿੱਥੇ ਉਹ ਅਚੀਵੇਬਲ ਹੁੰਦੇ ਸੀ। ਅੱਜ ਦੀ ਡੇਟ ਚ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਤੇ ਬਹੁਤ ਹਾਈ ਬੈਂਚਮਾਰਕ ਆ, ਉਹ ਐਟਲੀਸਟ ਬਹੁਤ ਲੋ ਨਹੀਂ ਆ ਜਾਣਗੇ ਲੇਕਿਨ ਐਟਲੀਸਟ ਮੀਡੀਓਕਰ ਲੈਵਲ ਹੋ ਜਾਣਗੇ ਜਿਹ ਚ ਉਹ ਅਚੀਵ ਹੋ ਸਕਣ ਉਹ ਪੁਆਇੰਟਸ।
ਜੀ, ਸੋ ਇਸ ਅਪਡੇਟ ਤੋਂ ਵੀ ਮੈਨੂੰ ਲੱਗਦਾ ਇੱਕ ਉਮੀਦ ਦੀ ਕਿਰਨ ਜਿਹੜੀ ਆ ਜ਼ਰੂਰ ਜਾਗਦੀ ਨਜ਼ਰ ਆਉਂਦੀ ਹੈ। ਸੋ ਜਿੱਦਾਂ ਜਿੱਦਾਂ ਸਮਾਂ ਬਦਲ ਰਿਹਾ, ਜਿਵੇਂ ਜਿਵੇਂ ਕੋਵਿਡ ਦੇ ਉੱਤੇ ਕਾਬੂ ਜਿਹੜਾ ਆ ਉਹ ਪੈਂਦਾ ਜਾ ਰਿਹਾ ਔਰ ਜਿੱਦਾਂ ਜਿੱਦਾਂ ਜਿਹੜੇ ਆਸਾਰ ਆ ਉਹ ਸਕਾਰਾਤਮਕ ਬਣ ਰਹੇ ਆ, ਉਵੇਂ ਉਵੇਂ ਹੀ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡਾ ਬਦਲਾਅ ਜਿਹੜਾ ਲਿਆਉਣ ਦੇ ਸਮਰੱਥ ਹੋ ਸਕਦੀ ਹੈ, ਇਹ ਅਸੀਂ ਉਮੀਦ ਕਰ ਸਕਦੇ ਹਾਂ। ਮਤਲਬ ਸਾਡੇ ਨਾਲ ਇੱਕ ਕਾਲਰ ਵੀ ਇਸ ਵੇਲੇ ਜੁੜ ਚੁੱਕੇ ਨੇ, ਰਣਵੀਰ ਜੀ 558 ਤੋਂ, ਤੁਹਾਡੀ ਇਜਾਜ਼ਤ ਹੋਵੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰੀਏ। ਜੀ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ।
ਹਾਂਜੀ, ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ, ਮੈਂ ਬ੍ਰਿਸਬੇਨ ਤੋਂ ਗੱਲ ਕਰ ਰਿਹਾ।
ਜੀ ਪ੍ਰਭਜੋਤ ਜੀ, ਕੀ ਸਵਾਲ ਹੈ?
ਹਾਂਜੀ, ਮੇਰਾ ਸਵਾਲ ਸਰ ਮੈਂ ਇਹ ਵੀ ਹੈ ਸਰ, ਮੈਂ 190 ਲਾਇਆ ਸੀਗਾ ਲਾਸਟ ਈਅਰ ਫੈਬਰੀ ਚ, ਮੈਨੂੰ ਮਤਲਬ ਕਿ ਮੇਰੀ ਫਾਈਲ ਓਪਨ ਹੋ ਚੁੱਕੀ ਹੈ ਜੀ ਹੁਣ ਵੀਜ਼ੇ ਵਾਸਤੇ, ਤੇ ਮੈਂ ਜਸਟ ਇਹ ਪੁੱਛਣਾ, ਮੈਂ ਜਦੋਂ ਫਾਈਲ ਜਦੋਂ ਲਾਈ ਸੀ, ਜਦੋਂ ਮੇਰਾ ਜਿਹੜਾ ਪੀਟੀ ਸਕੋਰ ਸੀਗਾ ਨਾ ਉਹ 2 ਦਾ ਐਕਸਪਾਇਰ ਹੋ ਗਿਆ ਸੀ, ਪਰ 3 ਵਾਸਤੇ ਜਿਹੜਾ ਵੈਲਿਡ ਸਰਕਲ ਹੁੰਦਾ ਉਹ 3 ਦੇ ਵਿੱਚ ਹੈਗਾ ਸੀ ਅਜੇ, ਮਤਲਬ ਕਿ 2 ਐਕਸਪਾਇਰ ਹੋ ਗਏ ਸੀ ਪਰ 3 ਦੇ ਵਿੱਚ ਹੈਗਾ ਸੀਗਾ। ਤੇ ਮੈਨੂੰ ਇੱਕ ਹੁਣ ਉਹਨਾਂ ਦੀ ਰਿਕੁਐਸਟ ਆਈ ਵੀ ਪੀਟੀ ਸੈਂਡ ਕਰੋ, ਜਸਟ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਉਹ ਕਹਿੰਦੇ ਨੇ ਵੀ ਬਸ ਉਹਨਾਂ ਨੇ ਇਹ ਚੈੱਕ ਕਰਨਾ ਵੀ ਇਨਵੀਟੇਸ਼ਨ ਦੇ ਅਕੋਰਡਿੰਗ ਵੀ ਉਹ ਮੇਰਾ ਪੀਟੀ ਹੈਗਾ ਸੀ ਉਦੋਂ ਵੈਲਿਡ ਜਦੋਂ ਮੈਨੂੰ ਇਨਵੀਟੇਸ਼ਨ ਹੈ, ਉਹ ਕਿਹੜੇ ਇਨਵੀਟੇਸ਼ਨ ਦੀ ਸਰ ਗੱਲ ਕਰਦੇ ਨੇ? ਕਿਉਂਕਿ ਪਹਿਲੇ ਇਨਵੀਟੇਸ਼ਨ ਦੇ ਜਿਹੜਾ ਵੀ ਸਟਾਰਟਿੰਗ ਕਹਿੰਦੇ ਉਸੇ ਇਨਵੀਟੇਸ਼ਨ ਦੀ ਗੱਲ ਕਰਦੇ ਨੇ ਕਿ ਜਿਹੜਾ ਜਦੋਂ ਆਪਾਂ ਫਾਈਲ ਲਾਈ ਉਦੋਂ ਦੀ ਗੱਲ ਕਰਦੇ, ਬਸ ਇਹ ਪੁੱਛਣਾ ਸੀ।
ਇਨਵੀਟੇਸ਼ਨ ਵੇਲੇ ਦੀ ਗੱਲ ਕਰ ਰਹੇ ਹਾਂ, ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਸਮਝਾ ਦਵਾਂ, ਵੈਸੇ ਤੁਹਾਨੂੰ ਆਈਡੀਆ ਤਾਂ ਹੋਣਾ ਹੀ ਹੋਣਾ ਜਾਂ ਸੁਣਨ ਵਾਲਿਆਂ ਨੂੰ ਥੋੜਾ ਵੇਰਵਾ ਦੇ ਦਾਂ। ਜਿਹੜਾ ਪੀਟੀ ਦੇ ਟੈਸਟ ਦੀ ਇੱਕੋ ਪ੍ਰੋਬਲਮ ਹੈ ਕਿ ਉਹ ਵੈਲਿਡ ਪੀਟੀ ਦਾ ਟੈਸਟ ਹੋਵੇ ਜਾਂ ਆਇਲਸ ਦਾ ਟੈਸਟ ਹੋਵੇ, ਕੋਈ ਵੀ ਇੰਗਲਿਸ਼ ਲੈਂਗੁਏਜ ਟੈਸਟ ਹੋਵੇ, ਉਹ ਵੈਲਿਡ ਜਨਰਲ ਸਕਿੱਲਡ ਮਾਈਗ੍ਰੇਸ਼ਨ ਲਈ ਉਹ 3 ਲਈ ਵੈਲਿਡ ਹੁੰਦਾ, ਸਟੂਡੈਂਟ ਵੀਜ਼ਾ ਲਈ ਉਹ 2 ਲਈ ਵੈਲਿਡ ਹੁੰਦਾ। ਹੁਣ ਪੀਟੀ ਦੀ ਪ੍ਰੋਬਲਮ ਕੀ ਆ ਕਿ ਉਹ 2 ਦੀ ਵੈਲਿਡਿਟੀ ਉਹ ਸ਼ੋਅ ਕਰਦੇ ਆ ਤੇ ਉਹਦੇ ਰਿਕਾਰਡ ਜਿਹੜੇ ਆ ਉਹ ਡਿਪਾਰਟਮੈਂਟ ਨੂੰ ਰਿਲੀਜ਼ ਕਰਨੇ ਪੈਂਦੇ ਆ, ਆਪਾਂ ਨੂੰ ਆਪ ਰਿਲੀਜ਼ ਕਰਨੇ ਪੈਂਦੇ ਜਦੋਂ ਆਪਾਂ ਪੀਟੀ ਦਾ ਟੈਸਟ ਬੁੱਕ ਕਰਦੇ ਹਾਂ ਤੇ ਉਹ ਚ ਆਪਾਂ ਨੂੰ ਰੀਜ਼ਨ ਦੇਣਾ ਪੈਂਦਾ ਆਪਾਂ ਕੇਸ ਲਈ ਕਰ ਰਹੇ ਹਾਂ। ਉਹ ਚ ਅਗਰ ਤੁਸੀਂ ਸਿਲੈਕਟ ਕੀਤਾ ਹੋਵੇ ਕਿ ਮੈਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਦੇਣ ਲਈ ਕਰ ਰਿਹਾ ਵਾਂ ਤੇ ਉਹ ਚ ਕੋਈ ਇਸ਼ੂ ਨਹੀਂ ਆ, ਤੁਹਾਡਾ ਪਹਿਲਾ ਆਂਸਰ ਮੈਂ ਇਹ ਦਿੰਦਾ ਕਿ ਤੁਹਾਡਾ ਜਿਹੜਾ 3 ਦੀ ਵੈਲਿਡਿਟੀ ਆ ਉਹ 3 ਦੀ ਹੀ ਵੈਲਿਡਿਟੀ ਹੈਗੀ ਸੀ ਤੇ ਤੁਸੀਂ ਐਲੀਜੀਬਲ ਹੈਗੇ ਆ। ਹੁਣ ਜੇ ਉਹਨਾਂ ਨੇ ਸਿਰਫ ਇਹ ਮੰਗਿਆ ਕਿ ਤੁਸੀਂ ਰਿਲੀਜ਼ ਕਰ ਦੋ ਸਾਨੂੰ ਸਕੋਰ ਜਿਹੜੇ ਪੀਟੀ ਦੇ ਆ, ਤੁਹਾਨੂੰ ਸਿਰਫ ਇਹ ਕਰਨਾ ਕਿ ਪੀਟੀ ਨੂੰ ਰਿੰਗ ਕਰਕੇ ਉਹ ਸਕੋਰ ਜਿਹੜੇ ਆ ਉਹ ਰਿਲੀਜ਼ ਕਰਾਉਣੇ ਆ, ਦੈਟਸ ਇਟ।
ਹਾਂਜੀ ਹਾਂਜੀ ਸਰ, ਉਹ ਮੈਂ ਜਿਵੇਂ ਹੁਣ ਰਿਲੀਜ਼ ਕਰਨ ਦਾ ਇੱਦਾਂ ਸੀਗਾ, ਜਿਵੇਂ ਪੀਟੀ ਨੂੰ ਮੈਂ ਕਿਹਾ ਸੀ ਉਹ ਕਹਿੰਦੇ ਅਸੀਂ ਸੈਂਡ ਨਹੀਂ ਕਰ ਸਕਦੇ ਕਿਉਂਕਿ ਐਕਸਪਾਇਰ ਹੋ ਗਿਆ ਤੁਹਾਡਾ, ਬਟ ਕੀ ਵੇ ਹੈ ਜੀ ਉਹਨਾਂ ਨੂੰ ਸੈਂਡ ਕਰਨ ਦਾ? ਬਸ ਓਦਾਂ ਹੀ
ਉਹਦਾ ਹੀ ਸਕਰੀਨਸ਼ੋਟ ਖਿੱਚ ਕੇ ਠੀਕ ਹੈ, ਜੋ ਉਹਨਾਂ ਨੇ ਈਮੇਲ ਭੇਜੀ ਆ ਉਹ ਨਾਲ ਅਟੈਚ ਕਰਕੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਈਮੇਲ ਭੇਜੋ ਕਿ ਮੈਨੂੰ ਆਹ ਪ੍ਰੋਬਲਮ ਆ ਰਹੀ ਆ। ਵੈਸੇ ਨਾਰਮਲੀ ਜਿਹੜੇ ਪੀਟੀ ਸਕੋਰਸ ਆ, ਅਗਰ ਉਹ ਨਹੀਂ ਸੈਂਡ ਕਰ ਸਕਦੇ, ਉਹ ਕੁਛ ਨਾ ਕੁਛ ਰਿਕਾਰਡ ਤੁਹਾਨੂੰ ਭੇਜਦੇ ਹੀ ਭੇਜਦੇ ਆ, ਠੀਕ ਆ। ਸੋ ਤੁਸੀਂ ਅਗਰ ਕੇਸ ਆਫਿਸਰ ਨੂੰ ਸਕਰੀਨਸ਼ਾਟ ਖਿੱਚ ਕੇ ਓਪਨ ਖਿੱਚ ਕੇ ਭੇਜੋਗੇ, ਆਈ ਐਮ ਸ਼ੋਰ ਕਿ ਉਹ ਤੁਹਾਨੂੰ ਸੋਲੂਸ਼ਨ ਦੱਸਣਗੇ। ਮੋਸਟ ਪ੍ਰੋਬਲੀ ਤਾਂ ਉਹ ਵੀਜ਼ਾ ਗ੍ਰਾਂਟ ਹੀ ਹੋ ਚੁੱਕਾ ਤੁਹਾਨੂੰ।
ਹਾਂਜੀ ਸਰ, ਬਸ ਇਹੀ ਵੀ ਜਿਹੜਾ ਪਹਿਲਾਂ ਸੀ ਇਨਵੀਟੇਸ਼ਨ, ਮਤਲਬ ਕਿ ਉਹ ਵੈਲਿਡ ਹੋਣਾ ਚਾਹੀਦਾ, ਡਜ਼ਨਟ ਮੈਟਰ ਕਿ ਤੁਸੀਂ ਫਾਈਲ ਜਦੋਂ ਲਾਈ ਉਦੋਂ ਵੈਲਿਡ ਸੀ ਕਿ ਨਹੀਂ ਸੀਗਾ, ਹਾਂ
ਨਹੀਂ ਇਟ ਸ਼ੁਡ ਬੀ ਫਾਈਨ, ਠੀਕ ਹੈ
ਠੀਕ। ਹਾਂਜੀ ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ, ਆਹੀ ਕੁਛ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਸਰ।
ਅੱਗੇ ਜੀ ਕੁਛ ਹੋਰ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ, ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਵੀ ਕੁਛ ਦੋਸਤ ਬਣੇ ਹੋਏ ਨੇ, ਇਧਰ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਬਣੇ ਹੋਏ ਨੇ। ਸੋ ਈਮੇਲ ਦੇ ਜ਼ਰੀਏ ਸਾਡੇ ਨਾਲ ਰਾਹੁਲ ਸਿੰਘ ਬਣੇ ਨੇ, ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਾਹੁਲ ਜੀ, ਕਹਿੰਦੇ ਆਈ ਐਮ ਵਰਕਿੰਗ ਐਜ ਅ ਵੈਲਡਰ ਇਨ ਰੀਜਨਲ ਨਿਊ ਸਾਊਥ ਵੇਲਸ, ਐਨੀ ਚਾਂਸ ਫਾਰ ਸਬ ਕਲਾਸ 190 ਔਨ 85 ਪੁਆਇੰਟਸ ਇਨਕਲੂਡਿੰਗ ਸਟੇਟ ਨੋਮੀਨੇਸ਼ਨ?
ਹਾਂਜੀ, 85 points ਕਾਫੀ ਗੁਡ ਸਕੋਰ ਆ, 190 ਚਲੋ ਯੂ ਨੋ ਮੈਂ ਤੁਹਾਨੂੰ ਪ੍ਰੋਮਿਸ ਤੇ ਨਹੀਂ ਦੇ ਸਕਦਾ, ਬਟ ਅਗੇਨ ਬੀਇੰਗ ਨੋਨ ਕ੍ਰਿਟੀਕਲ ਮੈਂ ਕਹੂੰਗਾ ਹਾਲੇ ਇੰਨਾ ਸਕੋਪ ਨਹੀਂ ਆ। ਤੁਸੀਂ 491 ਲਈ ਜੇ ਟਰਾਈ ਕਰ ਸਕੋ ਤੇ ਪਲੀਜ਼ ਜ਼ਰੂਰ ਕਰੋ, ਪਹਿਲੀ ਗੱਲ ਤਾਂ ਤੁਹਾਡੇ ਪੁਆਇੰਟਸ ਵੀ ਹਾਇਰ ਹੋਣੇ ਆ, ਬਟ 190 ਵੀ ਅਗਰ ਤੁਸੀਂ ਵਰਕ ਕਰ ਰਹੇ ਆ, ਐਲੀਜੀਬਿਲਿਟੀ ਕ੍ਰਾਈਟੀਰੀਆ ਤੁਹਾਡਾ ਬਣਦਾ ਹੈ, ਮੇ ਬੀ ਨੋਨ ਕ੍ਰਿਟੀਕਲ ਨੂੰ ਨਾ ਇਨਵਾਈਟ ਦੇਣ ਕਰਕੇ ਸ਼ਾਇਦ ਤੁਹਾਨੂੰ ਡਿਲੇ ਹੋਵੇ, ਬਟ 85 is very good point. Agar main chahta di tha hua to main 491 bhi explore karunga kyunki main regionals work kar raha hu.
Te is to baad sade naal agge ek hor listener jude ne, inna ne bhi sade naal saanjh banayi hai ji email de zariye, puchna cha rahe ne, kehnde I have received my first 190 invitation in November 2019 and my score was valid according to immigration which was within 3 years, and also when I lodged my 190 visa then my score was valid as well, as I have done 2017 and expired date was 2019, but according to immigration this was valid until 2020. So my question is, my file has opened but they requested me to send PTE to prove that that was valid on the time of invitation, so they asking for which invitation, state or home affairs one? Are they asking? ਮੈਨੂੰ ਲੱਗਦਾ ਕਿ ਜਿਹੜੀ ਕਾਲ ਆਈ ਸੀਗੀ ਤਕਰੀਬਨ ਸਵਾਲ ਜਿਹੜਾ ਜੀ
ਈਮੇਲ ਰਾਹੀਂ ਭੇਜਿਆ ਤੇ ਉਹਦਾ ਜਵਾਬ ਆਪਾਂ ਐਕਚੁਅਲੀ ਦੇ ਚੁੱਕੇ ਆ, ਜਿਹੜੀ ਵੈਲਿਡਿਟੀ 3 ਸਾਲ ਦੀ ਹੈਗੀ ਉਹਦੀ।
ਜੀ 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 ਬਿਲਕੁਲ। ਤੇ ਅੱਗੇ ਜੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਇਸ ਵੇਲੇ, ਦਵਿੰਦਰ ਚੀਮਾ ਹੋਰਾਂ ਦਾ ਸਵਾਲ ਜਿਹੜਾ ਆ ਉਹ ਮੈਂ ਸ਼ਾਮਲ ਕਰਦੀ ਆ। ਦਵਿੰਦਰ ਚੀਮਾ ਜੀ ਕਹਿ ਰਹੇ ਨੇ, ਹੈਲੋ ਭਾਜੀ, ਕਹਿੰਦੇ ਫਾਈਨਲੀ ਗੋਟ 309 ਬਟ ਨੋਟ 100, ਬਟ ਵੀ ਈਮੇਲ ਟੂ ਡਿਪਾਰਟਮੈਂਟ ਟੂ ਕੰਸੀਡਰ 100 ਐਸ ਅਵਰ ਰਿਲੇਸ਼ਨਸ਼ਿਪ ਇਜ 7 ਈਅਰ ਓਲਡ ਐਂਡ ਅਵਰ ਐਪਲੀਕੇਸ਼ਨ ਇਜ 5 ਈਅਰ ਓਲਡ। ਭਾਜੀ ਵਟ ਯੂ ਥਿੰਕ, ਦੇ ਵਿਲ ਕੰਸੀਡਰ 100 ਔਰ ਵੀ ਨੀਡ ਟੂ ਸਬਮਿਟ ਨਿਊ ਐਪਲੀਕੇਸ਼ਨ ਫਾਰ 100?
ਦੇਵਿੰਦਰ ਚੀਮਾ ਜੀ ਦਾ ਪਹਿਲਾਂ ਆਪਾਂ ਬੈਕਗਰਾਉਂਡ ਦੇ ਦਈਏ, ਪਹਿਲੀ ਗੱਲ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਦੇਵਿੰਦਰ ਜੀ, ਤੁਸੀਂ ਅਗਰ ਭੈਣ ਜੀ ਤੁਸੀਂ ਤੁਹਾਨੂੰ ਧਿਆਨ ਚ ਹੋਵੇ ਤੇ ਦੇਵਿੰਦਰ ਜੀ ਨੇ ਪਤਾ ਨੀ ਕਿੰਨੀ ਵਾਰ ਆਪਾਂ ਨੂੰ 309 ਦਾ ਫਾਲੋ ਅਪ, ਇਹਨਾਂ ਦੀ ਫਾਈਲ ਸ਼ਾਇਦ ਟ੍ਰਾਈਬਿਨਲ ਚ ਵੀ ਸੀ, ਸੋ ਪਹਿਲੀ ਗੱਲ ਤੇ ਮੈਨੀ ਕੰਗਰੈਚੁਲੇਸ਼ਨ। ਦੂਜੀ ਗੱਲ, 309 ਤੁਹਾਨੂੰ ਦਿੱਤਾ ਤੇ 100 ਨਹੀਂ ਦਿੱਤਾ, ਤੁਹਾਡਾ ਕਹਿ ਲਓ 99% ਕੰਮ ਆਲਰੇਡੀ ਡਨ ਹੈ, ਸੋ ਯੂ ਸ਼ੁਡ ਬੀ ਵੈਰੀ ਹੈਪੀ, ਠੀਕ ਆ। ਹੁਣ ਜਿਹੜਾ ਤੁਸੀਂ ਈਮੇਲ ਟੂ ਡਿਪਾਰਟਮੈਂਟ ਟੂ ਕੰਸੀਡਰ 100 ਐਸ ਅ ਰਿਲੇਸ਼ਨਸ਼ਿਪ ਇਜ 7 ਈਅਰ ਓਲਡ, ਮੋਸਟ ਲਾਈਕਲੀ ਉਹ ਤੁਹਾਨੂੰ ਕਹਿਣਗੇ ਤੁਸੀਂ ਅਪਲਾਈ ਕਰੋ 100 ਵਾਸਤੇ, ਤੁਸੀਂ 100 ਵਾਸਤੇ ਅੱਜ ਵੀ ਐਲੀਜੀਬਲ ਹੋ ਕਿਉਂਕਿ ਤੁਹਾਨੂੰ 2 ਸਾਲ ਤੋਂ ਵੱਧ ਹੋ ਗਏ, ਠੀਕ ਆ। ਤੁਸੀਂ ਅਗਰ ਨਹੀਂ ਵੀ ਹੁੰਦਾ, ਤੁਸੀਂ 100 ਅਪਲਾਈ ਕਰਕੇ ਅਗਰ ਉਹਨੂੰ ਡਿਸੀਜਨ ਰੈਡੀ ਕਰ ਦੋ ਤੇ ਤੁਹਾਡਾ ਡਿਸੀਜਨ ਬਹੁਤ ਜਲਦੀ ਆ ਜੂਗਾ ਦੇਵਿੰਦਰ। ਅੱਜ ਦੀ ਡੇਟ ਚ ਖਾਸ ਕਰਕੇ ਮੈਂ ਦੇਖਿਆ ਹੈ ਕੁਛ 100 ਨਾਟ ਆਲ ਜਿਹੜੀਆਂ ਮੈਂ ਅਪਲਾਈ ਕੀਤੀਆਂ, ਹੁਣ ਅਪਲਾਈ ਕੀਤੀ ਆ, ਡਿਸੀਜਨ ਰੈਡੀ ਸਾਰਾ ਕੁਛ ਕੀਤਾ ਹੈ, ਵਿਦਇਨ 24 ਆਵਰਸ ਉਹਦਾ ਡਿਸੀਜਨ ਆ ਗਿਆ। ਸਾਰੀਆਂ ਦਾ ਨਹੀਂ ਕਹੂੰਗਾ ਲੇਕਿਨ ਮੋਸਟਲੀ ਮੈਂ ਦੇਖ ਰਿਹਾ ਕਿ 100 ਦਾ ਪ੍ਰੋਸੈਸਿੰਗ ਟਾਈਮ, ਅਗਰ ਤੁਹਾਡੀ ਫਾਈਲ ਡਿਸੀਜਨ ਰੈਡੀ ਆ ਤੇ ਬਹੁਤ ਘੱਟ ਆ, ਸੋ ਪਲੀਜ਼ ਲੌਂਚ ਇਟ ਐਸ ਸੂਨ ਐਸ ਪੋਸੀਬਲ।
ਜੀ ਸੋ ਮੁਬਾਰਕਾਂ ਦਵਿੰਦਰ ਚੀਮਾ ਜੀ, ਔਰ ਉਮੀਦ ਕਰਦੇ ਹਾਂ ਕਿ ਅਗਲੇਰਾ ਸਫ਼ਰ ਜਿਹੜਾ ਆ ਉਹ ਵੀ ਬਹੁਤ ਛੇਤੀ ਤੁਹਾਡਾ ਸਫਲ ਹੋਏਗਾ। ਸੋ ਸ਼ੁਕਰੀਆ। ਤੇ ਅੱਗੇ ਜੀ ਸਾਡੇ ਨਾਲ ਜੌਨ ਗਰਗ ਜੁੜੇ ਨੇ। ਜੌਨ ਗਰਗ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਪਹਿਲਾਂ। ਸਤਿ ਸ੍ਰੀ ਅਕਾਲ ਜੌਨ ਜੀ, ਔਰ ਸਵਾਲ ਇਹਨਾਂ ਦਾ ਹੈ, ਕਹਿੰਦੇ ਕੋਂਗ੍ਰੈਚੁਲੇਸ਼ਨ ਫੋਰ 10th ਐਨੀਵਰਸਰੀ। ਅੱਛਾ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰਾਨੇ। ਤੁਹਾਡੇ ਨਾਲ ਹੀ ਹੈ ਔਰ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਜਿਹੜੀ ਐਨੀਵਰਸਰੀ ਮਨਾ ਰਹੇ ਹਾਂ ਆਪਾਂ, ਇਸ ਵਰੇਗੰਢ ਤੱਕ ਪਹੁੰਚੇ ਹਾਂ। ਸੋ ਨਾਈਸ ਟੂ ਸੀ ਯੂ ਅਗੇਨ, ਯੂ ਆਰ ਦਾ ਬੈਸਟ ਕੰਸਲਟੈਂਟ, ਰਣਬੀਰ ਜੀ ਤੁਹਾਨੂੰ ਕਹਿ ਰਹੇ ਨੇ। ਔਰ ਕੈਨ ਯੂ ਪਲੀਜ਼ ਐਡਵਾਈਸ ਮੀ, ਜੀ ਜੀ ਕਹਿੰਦੇ ਕੈਨ ਯੂ ਪਲੀਜ਼ ਐਡਵਾਈਸ ਮੀ One thing, sir, in detail. I lodged, can they, 489 in automotive in October 19 and my chest and x-ray has been expired in last August and HIV is going to be expired in June. Should I get medical done by self or I can not or can I get gemmed without medical ask again and can I... Jee. Expect grant before end of this financial year as I can see grant of 189 and 491 and 190 but not 489. May I ask why?
John ji, pehli gal ta 489 da main tonu processing da dasda, 489 te 887 visa jehde aa oh phased out ho chuke aa. Phased out means hun oh existence nahi hai. Jehdi backlog si 489 di ਜਾਂ 887 ਦੀ, ਉਹ ਡਿਪਾਰਟਮੈਂਟ ਦੀ ਅਨਫੋਰਚੁਨੇਟਲੀ ਉਹ ਲੋਵੈਸਟ ਪ੍ਰਾਇਰਟੀ ਅੱਜ ਦੀ ਡੇਟ 'ਚ ਜਾਣ ਜੀ, ਠੀਕ ਆ। ਤੇ ਇਸ ਲਈ ਜਿਹੜਾ ਤੁਹਾਡਾ ਕੁਸ਼ਚਨ ਹੈ ਬਟ ਨੋਟ 489 ਮੇ ਆਈ ਆਸ ਵਾਈ, ਉਹ ਵਾਈ ਦਾ ਰੀਜ਼ਨ ਇਹ ਆ ਕਿ ਅੱਜ ਦੀ ਡੇਟ 'ਚ 489 ਦੀ ਥਾਂ 491 ਨੇ ਲੈ ਲਈ ਆ ਤੇ ਡਿਪਾਰਟਮੈਂਟ ਦੀ ਪ੍ਰਾਇਰਟੀ ਉਹ ਆ। ਉਹ ਬੈਕਲੋਗ ਜਿਹੜਾ ਹੈਗਾ ਹੈ ਉੱਤੇ ਬਹੁਤ ਘੱਟ ਰਿਸੋਰਸਿਸ ਡਿਪਾਰਟਮੈਂਟ ਲਾ ਰਿਹਾ ਹੈ। ਲਾਸਟ ਮੈਂ ਇੱਕ ਈਮੇਲ ਵੀ ਦੇਖੀ ਸੀ ਫਰਮ ਮੈਂਬਰੀ ਕਿ ਸ਼ਾਇਦ ਇੱਕ ਰਿਸੋਰਸ ਆ ਜਿਹੜੀ 887 ਦੇਖਦੀ ਹੈ ਤੇ ਬਹੁਤ ਘੱਟ ਰਿਸੋਰਸ ਹੈ ਜਿਹੜੇ 489 ਦੇਖਦੇ ਆ ਤਾਂ ਡਿਲੇ ਹੋ ਰਹੀਆਂ। ਸੋ ਇਸ ਲਈ 489 ਚ ਡਿਲੇਸ ਕਾਫੀ ਆ ਰਹੀਆਂ। ਦੂਜਾ ਬਹੁਤ ਬਹੁਤ ਧੰਨਵਾਦ ਤੁਹਾਡੇ ਕੰਪਲੀਮੈਂਟ ਦਾ, ਤੁਸੀਂ ਇੰਨਾ ਮਾਣ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੂਜੀ ਗੱਲ, ਤੀਜੀ ਗੱਲ, ਜਿਹੜਾ ਤੁਸੀਂ 489 ਦੀ ਗੱਲ ਕਰ ਰਹੇ ਆ ਚੈਸਟ ਐਕਸ, ਹੁਣ ਇੰਨਾ ਧਿਆਨ ਰੱਖਣਾ ਕਿ 887 ਲਈ ਮੈਡੀਕਲਸ ਦੀ ਲੋੜ ਨਹੀਂ ਹੁੰਦੀ, ਨੋਰਮਲੀ ਲੋਡ ਨਹੀਂ ਹੁੰਦੀ। 489 ਲਈ ਮੈਡੀਕਲ ਇਜ਼ ਐਨ ਐਬਸੋਲੂਟ ਮਸਟ, ਉਹ ਤੋਂ ਬਿਨਾਂ ਤੁਸੀਂ ਹੈਲਥ ਕ੍ਰਾਈਟੇਰੀਆ ਸੈਟਿਸਫਾਈ ਕਰਨ ਤੋਂ ਬਿਨਾਂ ਤੁਹਾਨੂੰ ਗ੍ਰਾਂਟ ਨਹੀਂ ਹੋ ਸਕਦੇ। ਸੋ ਅਗਰ ਤੁਹਾਡੀ ਮੈਡੀਕਲ ਐਕਸਪਾਇਰ ਹੋ ਗਿਆ ਜੋ ਕਿ ਨੋਰਮਲੀ ਸਾਲ ਬਾਅਦ ਐਕਸਪਾਇਰ ਹੋ ਜਾਂਦੇ ਆ, 100% ਤੁਸੀਂ ਆਪ ਉਹਨਾਂ ਨੂੰ ਪ੍ਰੈਜੈਂਟ ਕਰ ਸਕਦੇ ਆ। ਹੁਣ ਮੈਨੂੰ ਇਹ ਵੀ ਪਤਾ ਕਿ ਤੁਹਾਨੂੰ ਇੱਕ ਪ੍ਰੋਬਲਮ ਆ ਰਹੀ ਹੋਣੀ ਆ ਕਿ ਮੈਡੀਕਲ ਅਗਰ ਇੱਕ ਵਾਰ ਹੋ ਗਏ ਹੋਣ ਤਾਂ ਦੁਬਾਰਾ ਉਹਦੇ ਹੈਪਾਈਟਿਸ ਜਨਰੇਟ ਕਰਨ ਚ ਪ੍ਰੋਬਲਮ ਹੁੰਦੀ ਹੈ, ਇਨਫੈਕਟ ਉਹ ਪੋਸੀਬਲ ਨਹੀਂ ਹੁੰਦਾ। ਤੁਸੀਂ ਇੱਕ ਪੋਲਾਈਟ ਈਮੇਲ ਕੇਸ ਆਫਿਸਰ ਨੂੰ ਭੇਜ ਸਕਦੇ ਆ ਕਿ ਯੂ ਨੋ ਮੇਰੇ ਮੈਡੀਕਲ ਐਕਸਪਾਇਰ ਹੋ ਗਏ, ਆਮ ਅਵੇਅਰ ਆਫ ਇਟ, ਮੈਂ ਕਰਨਾ ਚਾਹੁੰਦਾ ਹੈ ਤੇ ਪਲੀਜ਼ ਮੈਨੂੰ ਹੈਪਾਈਟਿਸ ਜਨਰੇਟ ਕਰਕੇ ਭੇਜ ਦਿਓ ਤਾਂ ਕਿ ਮੈਂ ਆਪਣੇ ਮੈਡੀਕਲਸ ਕਰਾ ਸਕਾਂ। ਸੋ ਇਸ ਬਿਨਾਂ ਤੁਸੀਂ ਆਪਣਾ ਮੈਡੀਕਲਸ ਆਪ ਫਰੰਟ ਲੋਡ ਕਰ ਸਕਦੇ ਆ। ਇਹ ਤੋਂ ਪਹਿਲਾਂ ਕਿ ਕੇਸ ਆਫਿਸਰ ਮੰਗੇ, ਇਹ ਆਪ ਫਰੰਟ ਲੋਡ ਕਰਨਾ ਇਸ ਲਈ ਇੰਪੋਰਟੈਂਟ ਆ ਕਿ ਅਗਰ ਕੇਸ ਆਫਿਸਰ ਮੰਗੂਗਾ ਫਿਰ 28 ਡੇਜ਼ ਦਊਗਾ, ਤੁਹਾਨੂੰ ਮੈਡੀਕਲ ਦੀ ਅਪਾਇੰਟਮੈਂਟ ਪਤਾ ਨਹੀਂ ਕਦੋਂ ਮਿਲਣੀ ਆ, ਉਸ ਤੋਂ ਬਾਅਦ ਦੂਜਾ ਕੇਸ ਆਫਿਸਰ ਐਲੋਕੇਟ ਹੋ ਸਕਦਾ ਤੇ ਫਰਦਰ ਡਿਲੇ ਹੋ ਸਕਦੀ। ਸੋ ਪਲੀਜ਼ ਪ੍ਰੋਐਕਟਿਵ ਰਹੋ, ਇੱਕ ਈਮੇਲ ਭੇਜੋ ਕਿ ਮੈਨੂੰ ਹੈਪ ਆਈਡੀਜ਼ ਭੇਜ ਦਿੱਤੇ ਜਾਣ ਤੇ ਆਪਣੇ ਮੈਡੀਕਲਸ ਕਰਾ ਲਵਾਂ ਮੈਂ। ਬਾਕੀ ਬੈਸਟ ਆਫ ਲੱਕ ਵਿਦ ਐਵਰੀਥਿੰਗ
ਜੀ, ਗੁੱਡ ਲੱਕ ਜੌਨ ਜੀ। ਤੇ ਇਹਦੇ ਨਾਲ ਹੀ ਅੱਗੇ ਇੱਕ ਕਾਲਰ ਵੀ ਸਾਡੇ ਨਾਲ ਜੁੜੇ ਹੋਏ ਨੇ, ਮੈਂ ਕੋਸ਼ਿਸ਼ ਕਰਦੀ ਹਾਂ ਜੇਕਰ ਉਹ ਸਾਡੀ ਆਵਾਜ਼ ਸੁਣ ਰਹੇ ਨੇ ਤਾਂ ਆਪਾਂ ਜ਼ਰੂਰ ਉਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਸਾਡੇ ਨਾਲ 403 ਤੋਂ ਜੁੜੇ ਨੇ ਜੀ ਅਗਲੇ ਕਾਲਰ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਜੀ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ, ਹੈ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਮੈਮ।
ਸਤਿ ਸ੍ਰੀ ਅਕਾਲ ਜੀ, ਹਾਂਜੀ ਕੌਣ ਬੋਲ ਰਹੇ ਹੋ?
ਹਾਂਜੀ ਮੈਮ, ਮੇਰਾ ਕੁਐਸਚਨ ਸੀਗਾ ਜੀ। ਹਾਂਜੀ ਮੈਮ, ਮੈਂ ਜਗਦੀਪ ਬੋਲ ਰਿਹਾ ਜੀ।
ਜੀ ਜੀ ਜਗਦੀਪ ਜੀ, ਕੀ ਸਵਾਲ ਹੈ?
ਐਕਚੁਲੀ ਮੈਂ ਪੁੱਛਣਾ ਸੀਗਾ ਜੀ, ਮੇਰਾ ਮੈਂ ਆਸਟ੍ਰੇਲੀਆ 457 ਵੀਜ਼ੇ ਤੇ ਸੀਗਾ ਤੇ ਮੇਰਾ ਵੀਜ਼ਾ ਕੈਂਸਲ ਹੋ ਗਿਆ ਸੀ ਆਪਣਾ 2.5 ਈਅਰ ਤੋਂ ਬਾਅਦ। ਤੋ ਉਸ ਤੋਂ ਬਾਅਦ ਮੈਂ ਕੰਟਰੀ ਛੱਡ ਕੇ ਵਾਪਸ ਇੰਡੀਆ ਆ ਗਿਆ ਸੀਗਾ। ਤੋਂ ਉਸ ਤੋਂ ਬਾਅਦ ਫਿਰ ਮੇਰੇ ਕੋਲ ਹੁਣ ਫਿਰ ਚਾਂਸ ਹੈਗੇ, ਇੱਕ ਇੰਪਲੋਇਰ ਹੈ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੈਨੂੰ ਸਪੋਂਸਰ ਕਰਨਾ ਚਾਹੁੰਦਾ ਹੈ।
ਜੀ
ਤੇ ਮੈਮ ਐਨੀ ਚਾਂਸ ਕਿ ਮੇਰਾ ਵੀਜ਼ਾ ਦੁਬਾਰਾ ਅਪਰੂਵ ਹੋ ਸਕਦਾ ਹੈ?
ਜੀ ਰਣਬੀਰ ਜੀ,
ਦੇਖੋ ਕੈਂਸਲੇਸ਼ਨਸ ਦੇ ਜਿਹੜੇ ਪ੍ਰੋਵੀਜ਼ਨਸ ਆ ਉਹ ਤੁਹਾਨੂੰ ਪਲਾਨ ਤਾਂ ਲਾਉਂਦੇ ਹੀ ਲਾਉਂਦੇ ਆ, ਪਰ ਤੁਹਾਡਾ ਕਿਹੜੇ ਈਅਰ ਚ ਤੁਸੀਂ ਕਹਿ ਰਹੇ ਕਿ 4-5-7 ਤੁਹਾਡਾ ਕੈਂਸਲ ਹੋਇਆ ਸੀ?
ਜੀ
2018 ਚ ਕੈਂਸਲ ਹੋ ਗਿਆ ਸੀਗਾ ਸਰ।
21, 3 years ਵੀ ਅਗਰ ਆਪਾਂ ਲਾ ਕੇ ਚੱਲੀਏ ਤੁਸੀਂ ਇੰਨੀ ਹੈ। ਤੁਹਾਡੇ ਕੋਲ ਸਪੋਂਸਰ ਹੁਣੇ ਹੈਗਾ 482 ਵਾਸਤੇ?
ਹਾਂਜੀ ਸਰ, ਸਪੋਂਸਰ ਹੈ ਮੇਰੇ ਕੋਲ ਤੇ ਉਹ ਮੈਨੂੰ ਸਪੋਂਸਰ ਕਰਨਾ ਚਾਹੁੰਦੇ ਨੇ, ਰਿਨਿਊਲ ਦੇ ਵਿੱਚ ਮੇਰੇ ਕੋਲ ਸਪੋਂਸਰ ਹੈ।
ਹਾਂਜੀ, ਜੇ ਤਾਂ ਤੁਹਾਡੇ ਕੋਲ ਦੇਖੋ ਆਪਸ਼ਨਸ ਤੁਹਾਡੇ ਕੋਲ ਇਹ ਆ, ਤੁਸੀਂ ਪਤਾ ਨੀ 186 ਦਾ ਆਪਸ਼ਨ ਜਿਹੜਾ ਉਹ ਐਕਸਪਲੋਰ ਕੀਤਾ ਜਾਂ ਨਹੀਂ ਕੀਤਾ। ਜੇ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਅਤੇ ਫੁੱਲ ਸਕਿੱਲ ਅਸੈਸਮੈਂਟ ਆ, ਤੁਹਾਨੂੰ ਸਪੋਂਸਰਸ਼ਿਪ ਮਿਲ ਰਹੀ ਆ, ਤੇ ਤੁਸੀਂ ਸਪੋਂਸਰ ਡਾਇਰੈਕਟ ਐਜ ਅ ਰੈਜੀਡੈਂਟ ਹੋ ਸਕਦੇ ਆ, ਉਹਦਾ ਬੈਂਚ ਮਾਰਕ ਥੋੜਾ ਹਾਈ ਆ। ਜੇ ਤੁਹਾਨੂੰ 482 ਤੇ ਸਪੋਂਸਰ ਕਰ ਰਹੇ ਆ, ਹਾਂਜੀ ਐਲੀਜੀਬਿਲਿਟੀ ਤੁਹਾਡੀ ਬਣਦੀ ਆ। ਤੁਹਾਨੂੰ ਸਵਾਲ ਤੁਹਾਡੇ ਪ੍ਰੀਵੀਅਸ ਰਿਕਾਰਡ ਤੇ ਜ਼ਰੂਰ ਪੁੱਛੇ ਜਾਣਗੇ, ਲੇਕਿਨ ਐਜ ਲੌਂਗ ਐਸ ਤੁਸੀਂ ਐਡਰੈਸ ਕਰਦੇ ਹੋ ਇਸ਼ੂ, ਤੁਹਾਡਾ ਇੰਪਲੋਇਰ ਇਹ ਪ੍ਰੂਵ ਕਰਦਾ ਕਿ ਉਹਨਾਂ ਨੂੰ ਸਖ਼ਤ ਲੋੜ ਹੈ ਤੁਹਾਡੀ, ਤਾਂ ਡੈਫੀਨੇਟਲੀ ਚਾਂਸਸ ਹੈਗੇ ਆ।
ਜੀ ਜਗਦੀਪ ਜੀ,
ਓਕੇ ਸਰ, ਸਰ ਥੈਂਕ ਯੂ ਸੋ ਮਚ, ਇਹ ਕਨਫਰਮ ਕਰਨਾ ਸੀਗਾ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ,
ਗੁੱਡ ਲੱਕ ਜੀ,
ਬੈਸਟ ਹੋਵੇ ਜਗਦੀਪ
ਜੀ। ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਬੇਅੰਤ ਕੌਰ ਹੁਰੀ ਜੁੜੇ ਨੇ, ਬੇਅੰਤ ਕੌਰ ਹੁਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ, ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਸਾਂਝ ਬਣਾਈ ਹੈ ਇਹਨਾਂ ਨੇ। ਬੇਅੰਤ ਕੌਰ ਪੁੱਛ ਰਹੇ ਨੇ 190 ਵੀਜ਼ਾ ਲੌਜ 1 May 2020 ਐਜ਼ ਅ ਸ਼ੈਫ ਫਰੋਮ ਵੈਸਟਰਨ ਆਸਟ੍ਰੇਲੀਆ, ਕਰੰਟਲੀ ਸਟਕ ਇਨ ਇੰਡੀਆ, ਵੈਨ ਵੀ ਕੈਨ ਐਕਸਪੈਕਟ ਗ੍ਰਾਂਟ?
ਬੇਅੰਤ ਜੀ, ਪਹਿਲੀ ਚੀਜ਼ ਤੇ ਕਾਫੀ ਪੋਜ਼ਿਟਿਵ ਹੈ ਕਿ ਤੁਹਾਨੂੰ ਇਨਵੀਟੇਸ਼ਨ ਆ ਗਈ ਹੈ, ਤੁਸੀਂ ਵੀਜ਼ਾ ਲੌਜ ਕਰਤਾ, ਐਟਲੀਸਟ ਤੁਹਾਨੂੰ ਪੀਸ ਆਫ ਮਾਈਂਡ ਹੈਗਾ ਹੈ ਕਿ ਤੁਹਾਨੂੰ ਜਿਹੜੀ ਰੈਜੀਡੈਂਸੀ ਉਹ ਗ੍ਰਾਂਟ ਹੋ ਜਾਊਗੀ। ਅੱਜ ਦੀ ਡੇਟ ਚ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਡਿਸਕਸ ਕਰ ਚੁੱਕਾ ਹੈ ਕਿ 190 ਡਿਊ ਟੂ ਕੋਵਿਡ ਕਹਿ ਲਓ ਫੋਰ ਐਗਜ਼ਾਮਪਲ, ਅੱਜ ਦੀ ਡੇਟ ਚ ਮਿਨੀਮਮ ਪ੍ਰੋਸੈਸਿੰਗ ਟਾਈਮ ਐਨੀ ਵੇਅਰ ਬਿਟਵੀਨ 12 to 18 months ਆ। ਤੁਸੀਂ ਜਦੋਂ ਵੀ ਆਪਣਾ ਐਮਈ ਅਕਾਊਂਟ ਓਪਨ ਕਰੋਗੇ, ਉਹ ਚ ਤੁਹਾਨੂੰ ਪ੍ਰੋਸੈਸਿੰਗ ਟਾਈਮ ਸ਼ੋ ਕਰਦੇ ਆ, ਉਹ ਪ੍ਰੋਸੈਸਿੰਗ ਟਾਈਮ ਆਰ ਸਬਜੈਕਟ ਟੂ ਚੇਂਜ ਐਨੀ ਟਾਈਮ, ਬਟ ਐਟਲੀਸਟ ਤੁਹਾਨੂੰ ਰਫ ਆਈਡੀਆ ਹੋ ਜਾਣਗੇ ਕਿ ਤੁਹਾਡੀ ਪ੍ਰੋਸੈਸਿੰਗ ਕਦੋਂ ਹੋਊਗੀ। ਸੋ ਹੋਪਫੁਲੀ ਵਿਦ ਇਨ 1 year ਹੋ ਜਾਣੀ ਚਾਹੀਦੀ ਆ, ਬਟ ਕਈ ਫਾਲ ਨੂੰ 12 to 18 months ਲੱਗ ਰਿਹਾ। ਸੋ ਦੈਟਸ ਯੋਰ ਆਂਸਰ ਕਿ ਵੇਟ ਥੋੜੀ ਕਰਨੀ ਪੈ ਸਕਦੀ ਆ। ਤੇ ਦੂਜੀ ਗੱਲ, ਤੁਸੀਂ ਆਮ ਨੋਟ ਸ਼ੋਰ ਵੈਦਰ ਤੁਸੀਂ ਐਗਜ਼ੈਂਪਸ਼ਨਸ ਉੱਥੋਂ ਅਪਲਾਈ ਕਰ ਰਹੇ ਆ ਨਹੀਂ ਕਰ ਰਹੇ, ਬਟ ਐਗਜ਼ੈਂਪਸ਼ਨਸ ਪਲੀਜ਼ ਅਪਲਾਈ ਕਰਦੇ ਰਹੋ ਤਾਂ ਕਿ ਤੁਹਾਨੂੰ ਇੱਥੇ ਆਉਣ ਦੀ ਪਰਮਿਸ਼ਨ ਮਿਲ ਸਕੇ।
ਜੀ ਜੀ ਬਿਲਕੁਲ, ਸੋ ਬਹੁਤ ਬਹੁਤ ਸ਼ੁਭ ਇੱਛਾਵਾਂ ਬੇਅੰਤ ਕੌਰ ਜੀ। ਤੇ ਇਸ ਤੋਂ ਬਾਅਦ ਮਨਜੀਤ ਇੰਦਰ ਸੰਧੂ ਇਹਨਾਂ ਦੀ ਆਈਡੀ ਤੋਂ ਸਾਡੇ ਨਾਲ ਅਗਲੇ ਜਿਹੜੇ ਵਿਊਵਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਜੀਤ ਜੀ। ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਐਕਚੁਅਲੀ ਮੇਰੀ ਵਾਈਫ ਆਸਟ੍ਰੇਲੀਆ ਦੇ ਵਿੱਚ ਨੇ ਐਂਡ ਮੈਂ ਇੰਡੀਆ ਆਫ ਸ਼ੋਰ ਸੈਕੰਡਰੀ ਐਪਲੀਕੈਂਟ ਆ, ਮੇਰੀ ਵਾਈਫ ਨੇ ਹੁਣ 485 ਵੀਜ਼ਾ ਅਪਲਾਈ ਕਰਨਾ ਆ, ਕੀ ਮੈਂ ਉਸ ਵਿੱਚ ਐਡ ਹੋ ਸਕਦਾ ਐਜ਼ ਅ ਸੈਕੰਡਰੀ ਐਪਲੀਕੈਂਟ? ਬਿਕੋਜ਼ ਬਹੁਤ ਏਜੰਟਸ ਬੋਲ ਰਹੇ ਨੇ ਕਿ ਹੁਣ 485 ਵੀਜ਼ਾ ਟੁਗੈਦਰ ਅਪਲਾਈ ਹੁੰਦਾ ਆ ਹੁੰਦਾ ਹੈ, ਕੀ ਆ ਪੋਸੀਬਲ ਹੈ? ਮੇਰਾ ਇੱਕ ਵਾਰ ਸਟੂਡੈਂਟ ਡਿਪੈਂਡੈਂਟ ਵੀਜ਼ਾ ਰਿਫਿਊਜ਼ ਆ ਜੀ, ਪਲੀਜ਼ ਕਹਿੰਦੇ ਦੱਸਿਓ।
ਜਿਹੜੇ ਹੁਣ COVID-19 ਕਨਸੈਸ਼ਨ ਆਏ ਆ, ਜੇ ਤੁਸੀਂ ਕਨਸੈਸ਼ਨ ਪੀਰੀਅਡ ਦੇ ਵਿੱਚ ਆ ਤਾਂ ਤੁਸੀਂ ਲੌਂਚ ਕਰ ਸਕਦੇ ਆ, ਜੇ ਤੁਸੀਂ ਹੁਣੇ ਕਰ ਰਹੇ ਆ। ਮਨਜੀਤ ਜੀ, ਮੇਰੀ ਅੰਡਰਸਟੈਂਡਿੰਗ ਆ ਕਿ ਤੁਸੀਂ ਐਲੀਜੀਬਲ ਹੋਵੋਗੇ, ਬਟ ਮੈਨੂੰ ਸਪੈਸੀਫਿਕ ਡੇਟਸ ਦੇਖਣੇ ਪੈਣੇ ਆ। ਸੋ ਇਹਦਾ ਜੈਨਰਿਕ ਆਂਸਰ ਆ ਹਾਂਜੀ, ਅੱਜ ਦੀ ਡੇਟ ਚ ਆਫਸ਼ੋਰ ਤੋਂ ਜੁਆਇੰਟ ਐਪਲੀਕੇਸ਼ਨ ਡਿਪਾਰਟਮੈਂਟ ਅਲਾਓ ਕਰ ਰਿਹਾ ਤੇ ਗ੍ਰਾਂਟ ਵੀ ਹੋ ਰਹੀਆਂ। ਮਨਜੀਤ ਸਿੰਘ ਦੀ ਸਿੰਘ ਜੀ ਇਹਨਾਂ ਦੀ ਫੋਟੋ ਦੇਖ ਕੇ ਮੈਨੂੰ ਚੰਗੀ ਤਰ੍ਹਾਂ ਧਿਆਨ ਆ ਰਿਹਾ ਕਿ ਇਹਨਾਂ ਨੇ ਪਹਿਲਾਂ ਵੀ ਆਪਾਂ ਨੂੰ ਕੁਸ਼ਚਨ ਪੁੱਛੇ ਨੇ। ਸੋਰੀ, ਨਾਵਾਂ ਤੋਂ ਕਈ ਵਾਰ ਯਾਦ ਨਹੀਂ ਰਹਿੰਦਾ, ਬਟ ਫੋਟੋਜ਼ ਤੋਂ ਯਾਦ ਰਹਿੰਦਾ ਹੈ। ਸੋ ਮੈਨੂੰ ਪਤਾ ਇਹਨਾਂ ਦੇ, ਇਹਨਾਂ ਨੇ ਕਾਫੀ ਵਾਰ ਕੁਸ਼ਚਨ ਆਪਾਂ ਨੂੰ ਪੁੱਛੇ ਆ ਕਿ ਮੇਰਾ ਸਟੂਡੈਂਟ ਡਿਪੈਂਡੈਂਟ ਜਿਹੜਾ ਵੀਜ਼ਾ ਹੈ ਉਹਦੇ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਹੈ, ਸ਼ਾਇਦ ਮੇਰੇ ਖਿਆਲ ਨਾਲ ਇਹਨਾਂ ਦਾ ਰਿਫਿਊਜ਼ ਵੀ ਹੋਇਆ ਹੈ, ਇਫ ਆਮ ਨੋਟ ਰੋਂਗ। ਬਟ ਮੈਂ ਪਹਿਲਾਂ ਵੀ ਸਲਾਹ ਇਹਨਾਂ ਨੂੰ ਦਿੱਤੀ ਸੀ ਤੇ ਅੱਜ ਵੀ ਉਹੀ ਸਲਾਹ ਦਊਂਗਾ ਕਿ ਸਟੂਡੈਂਟ ਡਿਪੈਂਡੈਂਟ ਅਨਫੋਰਚੁਨੇਟਲੀ ਅੱਜ ਦੀ ਡੇਟ ਚ ਪਹਿਲੀ ਗੱਲ ਉਹਦਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਹੈ, ਦੂਜੀ ਗੱਲ ਉਹਦਾ ਰਿਫਿਊਜ਼ਲ ਰੇਟ ਬਹੁਤ ਹਾਈ ਹੈ। ਇਹਦਾ ਕੀ ਰੀਜ਼ਨ ਆ? ਡਿਪਾਰਟਮੈਂਟ ਆਪਣੀ ਡਿਸਕ੍ਰਿਪਸ਼ਨ ਯੂਜ ਕਰਦਾ ਹੈ GTE ਦੀ, ਜੈਨੂਇਨ ਟੈਂਪਰੇਰੀ ਐਂਟਰੈਂਸ ਦੀ, ਤੇ ਤੁਹਾਨੂੰ ਰਿਫਿਊਜ਼ ਕਰ ਦਿੰਦਾ, ਠੀਕ ਹੈ, ਜੋ ਕਿ ਅਨਫੇਅਰ ਆ ਟੂ ਐਨ ਐਕਸਟੈਂਟ, ਕਈ ਜੈਨੂਇਨ ਰਿਲੇਸ਼ਨਸ਼ਿਪ ਜਿੱਦਾਂ ਮਨਜੀਤ ਜੀ ਦੇ ਜੈਨੂਇਨ ਰਿਲੇਸ਼ਨਸ਼ਿਪ ਆ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਫੈਮਿਲੀ ਟੋਰਨ ਅਪਾਰਟ ਆ, ਦੋ ਦੋ ਸਾਲ ਤਿੰਨ ਤਿੰਨ ਸਾਲ ਹੋ ਗਏ, ਬਹੁਤ ਮੁਸ਼ਕਿਲ ਹੈ। ਉਹਦਾ ਹੱਲ ਇਹ ਆ ਕਿ ਅਗਰ ਤੁਹਾਡਾ ਪਾਰਟਨਰ ਜਾਂ ਤੁਹਾਡੀ ਸਪਾਊਸ ਕਹਿ ਲਓ 485 ਲਈ, ਜੋ ਕਿ ਇੱਕ ਤਰ੍ਹਾਂ ਨਾਲ ਸਟੂਡੈਂਟ ਵੀਜ਼ਾ ਕਹਿ ਲਓ ਲੋਵੈਸਟ ਕੈਟੇਗਰੀ ਕਵਾਂਗੇ ਟੈਂਪਰੇਰੀ ਰੈਸੀਡੈਂਟ ਦੀ ਆ, ਤੇ 485 ਉਹਦਾ ਥੋੜਾ ਨੈਕਸਟ ਲੈਵਲ ਆ, ਗ੍ਰੈਜੂਏਟ ਵੀਜ਼ਾ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਗ੍ਰੈਜੂਏਟ ਵੀਜ਼ਾ ਤੇ ਜੇ ਤੁਸੀਂ ਡਿਪੈਂਡੈਂਟ ਲਾਉਂਦੇ ਆ, ਉਹਦਾ ਸਕਸੈਸ ਰੇਟ ਬਹੁਤ ਹਾਈ ਆ ਕੰਪੇਅਰ ਟੂ ਅ ਸਟੂਡੈਂਟ ਡਿਪੈਂਡੈਂਟ। ਇਹ ਪ੍ਰੈਕਟੀਕਲ, ਇਹ ਕੋਈ ਲਾਅ ਨਹੀਂ ਆ, ਪ੍ਰੈਕਟੀਕਲੀ ਇਹ ਦੇਖਿਆ ਗਿਆ ਹੈ ਕਿ ਟੀ ਆਰ ਦਾ ਡਿਪੈਂਡੈਂਟ ਦੇ ਸਕਸੈਸ ਰੇਟ ਬਹੁਤ ਵਧੀਆ ਹੈ ਕੰਪੇਅਰ ਟੂ ਸਟੂਡੈਂਟ ਵੀਜ਼ਾ, ਠੀਕ ਹੈ। ਸੋ ਅਗਰ ਤੁਸੀਂ ਕੁਆਲੀਫਾਈ ਕਰਦੇ ਆ, ਪਲੀਜ਼ ਗੋ ਫੋਰ ਅ 485 ਡਿਪੈਂਡੈਂਟ ਵੀਜ਼ਾ, ਤੁਹਾਡੀ ਪ੍ਰੋਸੈਸਿੰਗ ਟਾਈਮ ਵੀ ਘੱਟ ਆ ਪਹਿਲੀ ਗੱਲ, ਤੇ ਅਪਰੂਵਲ ਰੇਟ ਵੀ ਬਹੁਤ ਹਾਈ ਆ, ਸੋ ਪਲੀਜ਼ ਗੋ ਫੋਰ ਅ 485 ਡਿਪੈਂਡੈਂਟ
ਜੀ। ਸੋ ਗੁੱਡ ਲੱਕ ਮਨਜੀਤ ਜੀ, ਮਨਜੀਤ ਇੰਦਰ ਸੰਧੂ ਜੀ। ਤੇ ਇਹਦੇ ਨਾਲ ਹੀ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ, ਦੀਪ ਮਨਦੀਪ ਢਿੱਲੋਹਰਾਂ ਦੀ ਆਈਡੀ ਤੋਂ ਸਾਡੇ ਤੱਕ ਪਹੁੰਚਿਆ, ਤੇ ਇਹਨਾਂ ਨੇ ਪੁੱਛਣਾ ਚਾਹਿਆ ਜੀ ਐਨਰੋਲ ਨਰਸ ਲਈ, ਕਹਿੰਦੇ ਮੇਰੇ 80 ਪੁਆਇੰਟਸ ਨੇ, 491 ਦਾ ਕੀ ਚਾਂਸ ਹੈ ਜੀ ਵਿਕਟੋਰੀਆ ਦੇ ਵਿੱਚ।
ਦੀਪ ਜੀ, ਇਹ ਪ੍ਰੋਗਰਾਮ ਚ ਮੈਂ ਪਹਿਲਾਂ ਵੀ ਆਈ ਥਿੰਕ ਪਿਛਲੇ ਚ ਵੀ ਡਿਸਕਸ ਕੀਤਾ ਸੀ, ਐਨਰੋਲਡ ਨਰਸ ਦੇ ਅਗਰ ਤੁਸੀਂ ਵਿਕਟੋਰੀਆ ਦੀ ਸਟੇਟ ਨੋਮੀਨੇਸ਼ਨ ਦੀ ਸਾਈਟ ਤੇ ਦੇਖੋ ਤੇ ਅਨਫੋਰਚੁਨੇਟਲੀ ਹੁਣ ਥੋੜਾ ਹੋਲਡ ਦਿੱਤੇ ਆ ਐਨਰੋਲਡ ਨਰਸਿਸ, 80 ਪੁਆਇੰਟ ਗੁੱਡ ਸਕੋਰ ਆ, 491 ਅਗਰ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਆ, ਜਾਂ ਮੈਂ ਪਹਿਲਾਂ ਵੀ ਆਪਣੇ ਸੁਣਨ ਵਾਲਿਆਂ ਨੂੰ ਜਾਂ ਕਲਾਇੰਟਸ ਨੂੰ ਇਹ ਐਡਵਾਈਸ ਕਰ ਚੁੱਕਿਆ ਬਈ ਜੇ ਤੁਸੀਂ ਰੀਜਨਲ ਏਰੀਆ ਚ ਜੋਬ ਕਰ ਰਹੇ ਆ, ਠੀਕ ਆ, ਤੇ ਤੁਸੀਂ 491 ਐਟ ਦਾ ਮੋਮੈਂਟ ਟੈਂਪਰੇਰੀ ਹੋਲਡ ਐਨਰੋਲਡ ਨਰਸਿਸ ਤੇ, ਸਟਿਲ ਪਲੀਜ਼ ਜੋਬ ਆਪਣੀ ਕੰਟੀਨਿਊ ਰੱਖੋ ਤਾਂ ਕਿ ਨੈਕਸਟ ਰਾਊਂਡ ਜਦੋਂ ਆਊਗਾ ਤੇ ਤੁਹਾਡੇ ਚਾਂਸਿਸ, ਤੁਹਾਡੀ ਐਲੀਜੀਬਿਲਿਟੀ ਕ੍ਰਾਈਟੇਰੀਆ ਆਲਰੇਡੀ ਮੈਟ ਹੋਗਾ। ਜੇ ਤੁਸੀਂ ਰੀਜਨਲ ਏਰੀਆ ਚ ਆ ਤੇ ਪਲੀਜ਼ ਕੰਟੀਨਿਊ ਰੱਖੋ, 80 ਇਜ਼ ਗੁੱਡ। 80 ਹੁਣ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਮੇਰੇ ਆਪਣੇ ਆ ਜਾਂ 15 ਮਿਲਾ ਕੇ ਆ, ਪਰ 80 ਇਜ਼ ਗੁੱਡ ਪੁਆਇੰਟ ਫੋਰ ਅ 491 ਪ੍ਰੋਵਾਈਡਡ ਵਿਕਟੋਰੀਆ ਜਿਹੜਾ ਐਨਰੋਲ ਨਰਸਿਸ ਨੂੰ ਲੈਣਾ ਸ਼ੁਰੂ ਕਰ ਦੇ, ਜੋ ਕਿ ਇਹ ਆਮ ਹੁੰਦਾ ਹੀ ਰਹਿੰਦਾ ਹੈ ਕਿ ਅੱਜ ਦੇ ਰਾਊਂਡ ਚ ਨਹੀਂ ਉਹ ਲੈ ਰਹੇ ਆ, ਮੋਸਟ ਪ੍ਰੋਬਬਲੀ 3 ਜਾਂ 6 ਮੰਥ ਡਾਊਨ ਦਾ ਲਾਈਨ ਕਹਿੰਗੇ ਅਸੀਂ ਐਨਰੋਲ ਨਰਸਿਸ ਲੈ ਰਹੇ ਹਾਂ, ਠੀਕ ਹੈ। ਸੋ ਚਾਂਸਿਸ ਆ ਗਏ
ਜੀ ਜੀ। ਸੋ ਗੁੱਡ ਲੱਕ ਦੀਪ ਮਨਦੀਪ ਜੀ। ਤੇ ਅੱਗੇ ਸਵਾਲ ਜਿਹੜਾ ਸ਼ਾਮਲ ਕਰਦੇ ਆ ਆਪਾਂ, ਸਿੰਘ ਸਿੰਘ ਆਈ ਡੀ ਤੋਂ ਸਾਡੇ ਤੱਕ ਪਹੁੰਚਿਆ, ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸਵਾਗਤ ਕਰਦੇ ਆ। ਕਹਿੰਦੇ ਸਰ, ਆਈ ਅਪਲਾਈਡ ਫਾਰ 190 ਵੀਜ਼ਾ ਬੈਕ ਇਨ ਜਨ 2020, ਬਟ ਯੈਸਟਰਡੇ ਇਨ ਮਾਈ ਈਮੀ ਅਕਾਊਂਟ ਲਾਸਟ ਅਪਡੇਟਡ ਡੇਟ ਹੈਡ ਚੇਂਜ ਟੂ 17th March 2021, but I haven't updated anything in my IMEI account and there are no new messages in my account and status is still received. Can you please suggest why my last updated date changed?
There are multiple reasons. First of all, if you don't have any messages in the folder, then the update is showing. Could be, again, an assumption. ਕੇਸ ਆਫਿਸਰ ਐਲੋਕੇਟ ਹੋਣ ਵਾਲਾ ਜਾਂ ਹੋ ਚੁੱਕਿਆ ਜਿਹਨੇ ਇੱਕ ਵਾਰ ਰਿਵਿਊ ਕਰ ਲਿਆ ਤੁਹਾਡੇ ਐਪਲੀਕੇਸ਼ਨ, ਠੀਕ ਆ। ਹੋਰ ਅਪਡੇਟ ਇਹ ਹੋ ਸਕਦੀ ਹੈ, ਮੇ ਬੀ ਮੈਡੀਕਲ ਜਨਰੇਟ ਹੋਏ ਹੋਣ ਜਾਂ ਇਨ ਨੰਬਰ ਆਫ ਰੀਜ਼ਨ, ਠੀਕ ਹੈ। ਇਹਦਾ ਕੋਈ ਅਨਲੈਸ ਤੁਹਾਨੂੰ ਕੋਈ ਕੋਰਸਪੋਂਡੈਂਸ ਨਹੀਂ ਆਈ ਸਿੰਘ ਸਿੰਘ ਜੀ, ਤੋਂ ਯੂ ਹੈਵ ਨਥਿੰਗ ਟੂ ਵਰੀ ਅਬਾਊਟ। ਤੁਸੀਂ ਈ ਮੇਲ ਚੈੱਕ ਕਰ ਲਿਆ, ਆਪਣੇ ਮੈਸੇਜਸ ਚੈੱਕ ਕਰ ਲਏ ਆ, ਦੇਰ ਇਜ਼ ਐਬਸੋਲੂਟਲੀ ਨਥਿੰਗ ਟੂ ਵਰੀ ਅਬਾਊਟ। ਸਿਰਫ ਇੱਕ ਕੰਮ ਕਰਿਓ ਬਸ, ਕਿ ਇੱਕ ਵਾਰ ਆਪਣੀ ਫਾਈਲ ਐਪਲੀਕੇਸ਼ਨ ਜਿਹੜੀ ਉਹ ਚੰਗੀ ਤਰ੍ਹਾਂ ਦੇਖ ਕੇ, ਉਹ ਚ ਫੈਡਰਲ ਪੁਲਿਸ ਕਲੀਅਰੈਂਸ, ਇੰਡੀਅਨ ਪੁਲਿਸ ਕਲੀਅਰੈਂਸ, ਮੈਡੀਕਲ ਜਿਹੜੇ ਆ, ਜੇ ਉਹ ਅਪਡੇਟਡ ਨਹੀਂ ਆ ਤੇ ਪਲੀਜ਼ ਉਹਨੂੰ ਅਪਡੇਟ, ਜਾਂ ਐਕਸਪਾਇਰਡ ਆ ਤੇ ਉਹਨਾਂ ਨੂੰ ਅਪਡੇਟ ਕਰੋ। ਅੱਜ ਦੀ ਡੇਟ ਚ ਸਪੈਸ਼ਲੀ ਪਾਰਟਨਰ ਵੀਜ਼ਾ ਚ, ਚਲੋ 190 ਆ, ਬਟ ਮੈਂ ਪਾਰਟਨਰ ਵੀਜ਼ਾ ਚ ਮੈਂ ਦੇਖ ਰਿਹਾ ਕਿ ਕੋਰਸਪੋਂਡੈਂਸ ਜਿਹੜੀ ਆ ਉਹ ਡਿਫਰੈਂਟ ਟਾਈਪ ਦੀ ਆ ਰਹੀ ਆ, ਆਟੋਮੇਟਡ ਮੈਸੇਜਸ ਆ ਰਹੇ ਆ, ਇਹ ਕਿਸੇ ਕੇਸ ਆਫਿਸਰ ਤੋਂ ਨਹੀਂ, ਆਟੋਮੇਟਡ ਮੈਸੇਜਸ ਇਹ ਆ ਰਹੇ ਆ ਕਿ ਪਲੀਜ਼ ਆਪ ਫਾਈਲ ਨੂੰ ਅਪਡੇਟ ਕਰੋ ਜਲਦੀ ਤੋਂ ਜਲਦੀ, ਕੇਸ ਆਫਿਸਰ ਹੈਜ਼ ਬੀਨ ਐਲੋਕੇਟਡ, ਠੀਕ ਆ। ਸੋ ਇਹਦਾ ਰੀਜ਼ਨ ਇਹ ਆ ਕਿ ਡਿਪਾਰਟਮੈਂਟ ਥੋੜਾ ਪ੍ਰੋਐਕਟਿਵ ਹੋਇਆ ਪਾਰਟਨਰ ਵੀਜ਼ਾਸ, ਕਿ ਇਹਨਾਂ ਨੂੰ ਗ੍ਰਾਂਟਸ ਜਿਹੜੀ ਆ ਉਹ ਜਲਦੀ ਤੋਂ ਜਲਦੀ ਦੇਈਏ, ਕਿਉਂਕਿ ਜਿਹੜਾ ਬੈਕਲੋਗ ਸੀ ਉਹ ਨੀਅਰਲੀ 1 ਲੱਖ ਦੇ ਨੇੜੇ ਸੀ। ਆ 190 ਦੀ ਫਾਈਲ ਆ, ਇਹ ਚ ਸਿਰਫ ਵਿਦਆਊਟ ਲੁਕਿੰਗ ਐਟ ਦੀ ਐਪਲੀਕੇਸ਼ਨ ਮੈਂ ਸਿਰਫ ਇਹ ਕਹਿ ਸਕਦਾ ਕਿ ਦੇਰ ਇਜ਼ ਨਥਿੰਗ ਟੂ ਵਰੀ ਅਬਾਊਟ, ਬਟ ਜਸਟ ਮੇਕ ਸ਼ੋਰ ਤੁਹਾਡੀ ਐਪਲੀਕੇਸ਼ਨ ਡਿਸੀਜਨ ਰੈਡੀ ਹੋਵੇ। ਅਗਰ ਮੈਂ ਤੁਹਾਡੀ ਥਾਂ ਹੁੰਦਾ ਤੇ ਮੈਂ ਸਿਰਫ ਇਹ ਅਸੰਪਸ਼ਨ ਲਾ ਸਕਦਾ ਸੀ ਬਈ ਸ਼ਾਇਦ ਮੇਰੀ ਫਾਈਲ ਤੇ ਜਲਦੀ ਤੋਂ ਜਲਦੀ ਕੇਸ ਆਫਿਸਰ ਡਿਸੀਜਨ ਦੇਣ ਵਾਲਾ ਹੋਵੇ, ਇਸ ਲਈ ਮੈਂ ਇਹਨੂੰ ਡਿਸੀਜਨ ਦਿੱਤਾ।
ਜੀ ਠੀਕ ਤੇ ਇਸ ਤੋਂ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਹਰਪ੍ਰੀਤ ਕੌਰ ਸਾਡੇ ਨਾਲ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਹਰਪ੍ਰੀਤ ਪੁੱਛ ਰਹੇ ਨੇ ਕਹਿੰਦੇ ਆਈ ਸਟੂਡੈਂਟ ਕੰਬਾਈਨਡ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਆ ਜੀ ਜੀ ਕਹਿੰਦੇ ਸਟੂਡੈਂਟਸ ਕੰਬਾਈਨਡ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਆ ਜੀ ਮੀ ਆਨਸ਼ੋਰ ਐਂਡ ਸਪਾਊਸ ਆਫਸ਼ੋਰ ਐਮ ਵੀਜ਼ਾ ਐਕਸਟੈਂਸ਼ਨ ਲਈ ਫਾਈਲ ਲੌਜ ਕਰਨੀ ਆ ਕੀ ਹਸਬੈਂਡ ਦੀ ਫਾਈਲ ਐਡ ਕਰ ਸਕਦੇ ਆ ਤਕਰੀਬਨ ਪਹਿਲਾਂ ਜਿਹੜਾ ਸਵਾਲ ਆਇਆ ਸੀ
ਉਹ
ਲੱਗਦਾ ਸੀਗਾ ਕਿ ਜਿਵੇਂ ਇਸੇ ਤਰ੍ਹਾਂ ਦਾ ਹੀ ਕੰਸਰਨ ਸੀਗਾ ਜੀ
ਚੀਜ਼ ਤੇ ਹੈ ਕਿ ਓਬਵੀਅਸਲੀ ਪ੍ਰੋਸੈਸਿੰਗ ਦਾ ਜਿਹੜਾ ਮੈਂ ਦੱਸਿਆ ਕਿ 12 ਮੰਥਸ ਆ ਠੀਕ ਆ ਤੁਸੀਂ ਇੰਸ਼ੋਰੈਂਸ ਪਾਸ ਹੋ ਰਿਹਾ ਕਿ ਵੀਜ਼ਾ ਐਕਸਟੈਂਸ਼ਨ ਲਈ ਆਪਾਂ ਫਾਈਲ ਲੌਂਚ ਕਰ ਸਕਦੇ ਹਾਂ ਹਾਂਜੀ ਕਰ ਸਕਦੇ ਹਾਂ ਡਿਪੈਂਡਿੰਗ ਓਨ ਯੂ ਨੋ ਤੁਸੀਂ ਯੂ ਨੋ ਕਿਹੜੀ ਡੇਟ ਤੇ ਫਸਟ ਆਫ ਆਲ ਲੌਂਚ ਕਰ ਰਹੇ ਹਾਂ ਜਾਂ ਕਰ ਦਿੱਤੀ ਆ ਆਈ ਐਮ ਨੋਟ ਸ਼ੋਰ ਆਂਸਰ ਹੈ ਯੈਸ ਪ੍ਰੋਸੈਸਿੰਗ ਟਾਈਮ ਹੈ ਨੀਅਰਲੀ 12 ਮੰਥਸ ਦੇ 12 ਮੰਥਸ ਦੇ ਲਾਗੇ ਚੰਗੇ
ਠੀਕ ਤੇ ਅੱਗੇ ਮਧੂ ਤਨਹਾ ਸਾਡੇ ਨਾਲ ਜੁੜੇ ਨੇ ਤੇ ਸਵਾਗਤ ਕਰਦੇ ਆ ਮਧੂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਮੈਲਬਰਨ ਤੋਂ ਹੀ ਸਾਡੇ ਨਾਲ ਜੁੜੇ ਨੇ ਆਫਸ਼ੋਰ ਸਕਿਲਡ ਮਾਈਗ੍ਰੈਂਟ ਵੀਜ਼ਾ ਦਾ ਕਹਿੰਦੇ ਕੀ ਸੀਨ ਆ ਜੀ
ਅੱਜ ਦੀ ਡੇਟ ਚ ਆਫਸ਼ੋਰ ਸਕਿਲਡ ਮਾਈਗ੍ਰੈਂਟ ਵੀਜ਼ਾਸ ਤੁਹਾਨੂੰ ਪਤਾ ਹੋਣਾ ਮਧੂ ਜੀ ਕਿ ਥੋੜਾ ਪੌਜ਼ ਤੇ ਨੇ ਪ੍ਰਾਇਰਟੀ ਆਲਵੇਜ਼ ਇਜ਼ ਰੀਸੈਂਟਲੀ ਇਜ਼ ਆਨਸ਼ੋਰ ਐਟ ਦ ਮੋਮੈਂਟ ਕਿ ਆਨਸ਼ੋਰ ਵੀਜ਼ਾਸ ਅਗਰ ਆਪਾਂ ਸਟੇਟ ਨੋਮੀਨੇਸ਼ਨ ਵੀ ਦੇਖੀਏ ਤੇ ਆਫਸ਼ੋਰ ਤੇ ਹੋਲਟ ਲਾਈ ਹੋਈ ਆ ਪਰ ਜਿੱਦਾਂ ਕਿ ਮੈਂ ਕਿਹਾ ਕਿ ਇਹ ਟੈਂਪਰੇਰੀ ਹੋਲਟ ਆ ਇਟ ਵਿਲ ਨੋਟ ਕੰਟੀਨਿਊ ਫੋਰ ਅ ਲੋਂਗਰ ਪੀਰੀਅਡ ਸੋ ਹੋਪਫੁਲੀ ਜਲਦੀ ਹੀ ਆਫਸ਼ੋਰ ਨੂੰ ਵੀ ਅਗਰ ਤੁਸੀਂ ਐਪਲੀਕੇਸ਼ਨ ਨਹੀਂ ਲਾਈ ਆ ਇਨਫੈਕਟ ਅਗਰ ਲਾਈ ਹੋਈ ਆ ਤੇ ਉਹ ਹੋਲਡ ਤੇ ਆ ਨਹੀਂ ਲਾਈ ਆ ਤੇ ਵੇਟ ਕਰੋ ਸੋ ਯੂ ਵਿਲ ਗੈਟ ਅ ਕਲੀਅਰ ਪਿਕਚਰ ਬਾਈ ਜੂਨ ਔਰ ਜੁਲਾਈ
ਠੀਕ ਤੇ ਅੱਗੇ ਜੋਤੀ ਸਿੰਘ ਜੁੜੇ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਜੋਤੀ ਜੀ ਇਹਨਾਂ ਦਾ ਸਵਾਲ ਹੈ ਕਹਿੰਦੇ ਇਸ ਕੁਈਨਸਲੈਂਡ ਓਪਨ ਇਨ ਅਪ੍ਰੈਲ ਫਾਰ 491 ਔਰ 190
ਜੀ ਆਈ ਅਸਿਊਮ ਸੋ ਕਿ ਅਪ੍ਰੈਲ ਸੇ ਮੈਂ ਲਾਸਟ ਅਪਡੇਟ ਲੈਤੀ ਨਹੀਂ ਹੈ ਬਟ ਆਮ ਪ੍ਰੀਟੀ ਸ਼ੋਰ ਕਿ ਲਾਸਟ ਅਪਡੇਟ ਇਹਨਾਂ ਦੀ ਸੀ ਕਿ ਦੇ ਵਿਲ ਓਪਨ ਇਨ ਅਪ੍ਰੈਲ ਸੋ ਯੈਸ ਦੀ ਆਨਸਰ ਇਜ਼ ਮੋਰ ਟੁਵਰਡਸ ਯੈਸ
ਜੀ ਤੇ ਅੱਗੇ ਗੁਰਜੰਟ ਸਰਾਂ ਸਾਰੇ ਨਾਲ ਬਣੇ ਹੋਏ ਨੇ ਫੇਸਬੁੱਕ ਦੇ ਜ਼ਰੀਏ ਇਹਨਾਂ ਨੇ ਪੁੱਛਣਾ ਚਾਹਿਆ ਰਣਵੀਰ ਜੀ ਕਹਿੰਦੇ 186 ਦੀ ਹੋਸਪਿਟੈਲਿਟੀ ਕੋਈ ਅਪਡੇਟਸ 186 ਚ
186 ਤੇ ਇੰਪਲੋਈ ਨੋਮੀਨੇਸ਼ਨ ਵੀਜ਼ਾ ਹੈ ਹੋਸਪਿਟੈਲਿਟੀ ਦੀ ਅਪਡੇਟ ਸਪੈਸੀਫਿਕ ਕੀ ਅਪਡੇਟ ਮੰਗ ਰਹੇ ਨੇ ਅੱਜ ਦੀ ਡੇਟ ਚ ਤਾਂ ਰਿਕੁਆਇਰਮੈਂਟ ਸੇਮ ਨੇ ਕਿ ਅਗਰ ਤੁਸੀਂ ਟ੍ਰਾਂਜੈਕਸ਼ਨਸ ਕੀਤੇ ਆ ਤੇ ਤੁਸੀਂ 2 ਸਾਲ ਵਰਕ ਕੀਤਾ ਸੋਰੀ 3 ਸਾਲ ਵਰਕ ਕੀਤਾ ਹੋਣਾ ਚਾਹੀਦਾ ਜਾਂ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲ ਬਟ ਸਪੈਸੀਫਿਕਲੀ ਅਗਰ ਕੋਈ ਅਪਡੇਟ ਤੁਸੀਂ ਚਾਹੁੰਦੇ ਹੋ ਤੇ ਪਲੀਜ਼ ਸਵਾਲ ਨੂੰ ਥੋੜਾ ਇਲੈਬੋਰੇਟ ਕਰ ਦੋ ਮੈਂ ਆਨਸਰ ਦੇ ਦਿੰਦਾ
ਜੀ ਗੁਰਜੰਟ ਜੀ ਬੇਨਤੀ ਕਰਦੇ ਹਾਂ ਕਿ ਤੁਸੀਂ ਥੋੜਾ ਜਿਹਾ ਹੋਰ ਇਹਨੂੰ ਡਿਟੇਲ ਦੇ ਵਿੱਚ ਸਾਨੂੰ ਲਿਖ ਕੇ ਭੇਜੋ ਤਾਂ ਕਿ ਅਸੀਂ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਤਸੱਲੀ ਬਖਸ਼ ਜਿਹੜਾ ਜਵਾਬ ਲੈ ਸਕੀਏ ਰਣਵੀਰ ਹੋਰਾਂ ਦੇ ਕੋਲੋਂ ਤੇ ਅਗਲੀ ਜਿਹੜੀ ਗੱਲ ਹੈ ਰਣਵੀਰ ਜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਵਾਂਗੇ ਅਸੈਸਮੈਂਟ ਲੈਵਲ ਦੇ ਬਾਰੇ ਚ ਕਿਉਂਕਿ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਅਸੈਸਮੈਂਟ ਲੈਵਲ ਦਾ ਜਿਹੜਾ ਇੱਕ ਰੌਲਾ ਉਹ ਵੀ ਬਣਿਆ ਰਹਿੰਦਾ ਔਰ ਜਿਹੜਾ ਇੰਡੀਆ ਦਾ ਅਸੈਸਮੈਂਟ ਲੈਵਲ ਆ ਉਹਦੇ ਬਦਲਣ ਦੀ ਕਿੰਨੀ ਕੁ ਸੰਭਾਵਨਾ ਹੈ ਆਉਣ ਵਾਲੇ ਟਾਈਮ ਚ
ਹਾਂਜੀ ਅਸੈਸਮੈਂਟ ਲੈਵਲ ਦੇਖੋ ਰੈਗੂਲਰਲੀ ਚੇਂਜ ਹੁੰਦੇ ਰਹਿੰਦੇ ਆ ਅਸੈਸਮੈਂਟ ਲੈਵਲ ਤੇ ਹੁਣ ਇੰਡੀਆ ਦਾ ਜੇ ਅਸੈਸਮੈਂਟ ਲੈਵਲ ਲਈਏ ਤੇ ਓਬਵੀਅਸਲੀ ਹਾਈ ਰਿਸਕ ਆ ਲੈਵਲ 3 ਆ 30 ਮਾਰਚ ਤੋਂ ਪਹਿਲਾਂ ਆ ਉਹਦੇ ਨੇੜੇ ਤੇੜੇ ਇਹਨਾਂ ਨੇ ਅਸੈਸਮੈਂਟ ਲੈਵਲ ਜਿਹੜੇ ਉਹ ਚੇਂਜਸ ਕਰਨੇ ਆ ਸੋ ਜਲਦੀ ਉਹਦਾ ਆਨਸਰ ਆਊਗਾ ਉਮੀਦ ਸਾਰਿਆਂ ਨੂੰ ਇਹ ਹੈ ਇੰਡੀਆ ਦਾ ਅਸੈਸਮੈਂਟ ਲੈਵਲ ਜਿਹੜਾ ਉਹ ਚੇਂਜ ਹੋਣ ਦੀ ਸੰਭਾਵਨਾ ਹੈਗੀ ਆ ਵੀ ਉਹ ਮੀਡੀਅਮ ਰਿਸਕ ਹੋ ਜਾਊਗਾ ਲੈਵਲ 2 ਹੋ ਜਾਊਗਾ ਹੁਣ ਮੇਰਾ ਇਹ ਮੰਨਣਾ ਇਹ ਕੋਈ ਰਾਈਟਿੰਗ ਚ ਨਹੀਂ ਹੈ ਕਿਉਂਕਿ ਜੇ ਦੇਖਿਆ ਜਾਵੇ ਨਿਊਜ਼ ਚ ਤੇ ਆਸਟ੍ਰੇਲੀਆ ਦੇ ਰਿਲੇਸ਼ਨਸ ਚਾਈਨਾ ਨਾਲ ਅਨਫੋਰਚੁਨੇਟ ਕਹਿ ਲੋ ਇੰਨੇ ਚੰਗੇ ਨਹੀਂ ਰਹੇ ਹਾਲ ਦੀ ਘੜੀ ਚ ਤੇ ਉਹਨਾਂ ਦੀ ਪ੍ਰਾਇਰਟੀ ਜਿਹੜੀ ਹੈ ਅਦਰ ਕੰਟਰੀਜ਼ ਵਰ ਵਧੀ ਆ ਹੁਣੇ ਵੀ ਸਕੋਟ ਮੋਰਿਸਨ ਨੇ ਪ੍ਰਾਈਮ ਮਿਨਿਸਟਰ ਸਕੋਟ ਮੋਰਿਸਨ ਨੇ ਰੀਸੈਂਟਲੀ ਇੰਡੀਆ ਬ੍ਰਾਜ਼ੀਲ ਅਮੈਰੀਕਾ ਇਹਨਾਂ ਕੰਟਰੀਜ਼ ਨਾਲ ਇੱਕ ਹੁਣੇ ਵੀਡੀਓ ਮੀਟਿੰਗ ਕੀਤੀ ਸੀ ਕਿ ਆਪਾਂ ਕਿੱਦਾਂ ਮਿਲ ਕੇ ਯੂ ਨੋ ਵਰਕ ਕਰ ਸਕਦੇ ਹਾਂ ਸੋ ਮੇਰਾ ਇਹ ਮੰਨਣਾ ਹੈ ਕਿ ਬੈਕਗਰਾਉਂਡ ਬੈਕਗਰਾਉਂਡ ਚ ਆਸਟ੍ਰੇਲੀਅਨ ਗਵਰਨਮੈਂਟ ਇਹ ਕੋਸ਼ਿਸ਼ ਕਰ ਰਹੀ ਆ ਕਿ ਆਪਾਂ ਕੰਟਰੀਜ਼ ਲਾਈਕ ਇੰਡੀਆ ਨਾਲ ਰਿਲੇਸ਼ਨ ਵਧਾਈਏ ਸ਼ਾਇਦ ਉਹਦਾ ਦੇਖਣ ਚ ਮਿਲੇ ਅਸੈਸਮੈਂਟ ਲੈਵਲ ਚ ਕਿਉਂਕਿ ਅਗਰ ਚਾਈਨਾ ਤੋਂ ਸਟੂਡੈਂਟ ਨਹੀਂ ਆ ਰਹੇ ਸੋ ਇੰਡੀਆ ਸਭ ਤੋਂ ਸਭ ਤੋਂ ਵੱਡੀ ਮਾਰਕੀਟ ਆ, ਸੋ ਸੰਭਾਵਨਾ ਜ਼ਰੂਰ ਆ, ਪਲੀਜ਼ ਆਪਣਾ ਹਾਰਟ ਨਾ ਹੋਲਡ ਕਰਿਓ ਇਹਦੇ ਤੇ ਕਿ ਉਹ ਹੋ ਹੀ ਜਾਣਾ, ਪੱਕੀ ਗੱਲ ਹੈ ਲੈਵਲ 2, ਕਿਉਂਕਿ ਪਹਿਲਾਂ ਵੀ ਡਿਪਾਰਟਮੈਂਟ ਆਪਾਂ ਨੂੰ ਸਰਪ੍ਰਾਈਜ਼ ਦੇ ਚੁੱਕਿਆ ਹੈ ਜਦੋਂ ਲੈਵਲ 2 ਤੋਂ ਉਹਨਾਂ ਨੇ ਲੈਵਲ 3 ਕਰਤਾ ਸੀ, ਸੋ ਇਹਦੀ ਕੋਈ ਗਾਰੰਟੀਜ਼ ਨਹੀਂ ਆ, ਬਟ ਅਗੇਨ ਜੋ ਨਿਊਜ਼ ਪੜ੍ਹੀਦਾ ਹੈ ਉਹ ਤੋਂ ਲੱਗਦਾ ਕਿ ਸ਼ਾਇਦ ਇੰਡੀਆ ਦਾ ਅਸੈਸਮੈਂਟ ਲੈਵਲ ਥੋੜਾ ਮੀਡੀਅਮ ਰਿਸਕ ਆ।
ਜੀ ਜੀ ਬਿਲਕੁਲ, ਸੋ ਅਸਰ ਦੇਖ ਵੀ ਸਕਦਾ ਤੇ ਨਹੀਂ ਵੀ, ਹਨਾ, ਸੋ ਇਸ ਕਰਕੇ ਆਪਾਂ 30 ਮਾਰਚ ਤੱਕ ਇਹੀ ਉਡੀਕ ਕਰ ਸਕਦੇ ਹਾਂ ਕਿ 30 ਮਾਰਚ ਤੋਂ ਬਾਅਦ ਸ਼ਾਇਦ ਕੁਛ ਜਿਹੜਾ ਸਾਹਮਣੇ ਆਵੇ। ਤੇ ਅੱਗੇ ਸਾਡੇ ਨਾਲ ਫੇਸਬੁੱਕ ਤੋਂ ਹੀ ਜੁੜੇ ਨੇ ਜਸ ਔਲਖੁਰੀ, ਉਹਨਾਂ ਦਾ ਮੈਂ ਸਵਾਲ ਸ਼ਾਮਿਲ ਕਰਦੀ ਹਾਂ। ਰਣਵੀਰ ਜੀ ਸਵਾਲ ਹੈ, ਕਹਿੰਦੇ ਮੈਂ ਆਟੋਮੋਟਿਵ ਦਾ ਡਿਪਲੋਮਾ ਫਿਨਿਸ਼ ਕੀਤਾ ਹੈ ਜੀ, ਜੋਬ ਰੈਡੀ ਕਿੱਥੇ ਕਰਾਂ?
ਜੋਬ ਰੈਡੀ ਜਸ ਜੀ, ਸਿੰਪਲ ਆਨਸਰ ਆ, ਐਨੀਵੇਅਰ ਰੀਜਨਲ ਤੁਹਾਨੂੰ ਫਾਇਦਾ ਹੀ ਦਊਗਾ। ਮੈਂ ਪਹਿਲੋਂ ਵੀ ਸੁਣਨ ਵਾਲਿਆਂ ਨੂੰ, ਕਲਾਇੰਟਸ ਨੂੰ ਇਹ ਕਹਿ ਚੁੱਕਿਆ ਕਿ ਪਲੀਜ਼ ਜੇ ਤੁਸੀਂ ਜੋਬ ਰੈਡੀ ਕਰਦੇ ਆ ਤਾਂ ਰੀਜਨਲ ਤੋਂ ਕਰੋ। ਡਿਪਾਰਟਮੈਂਟ ਨੇ ਆਲਰੇਡੀ ਗਾਈਡਲਾਈਨਸ ਦਿੱਤੀਆਂ ਕਿ ਰੀਜਨਲ ਵਾਲਿਆਂ ਨੂੰ ਪ੍ਰਾਇਰਟੀ ਮਿਲੂਗੀ, ਤੁਹਾਡੀ 491 ਲਈ ਐਲੀਜੀਬਿਲਿਟੀ ਵਧੂਗੀ। ਈਵਨ ਸਟੱਡੀਜ਼, ਚਲੋ ਅੱਜ ਦੀ ਡੇਟ ਜਿਹੜੇ ਫਾਰਵਰਡ ਪਲਾਨਿੰਗ ਕਰ ਰਹੇ ਨੇ ਉਹ ਸਟੱਡੀਜ਼ ਵੀ ਰੀਜਨਲ ਏਰੀਆ ਤੋਂ ਕਰ ਰਹੇ ਨੇ, ਸੋ ਓਬਵੀਅਸਲੀ ਐਨੀਵੇਅਰ ਰੀਜਨਲ ਵਿਲ ਡੈਫੀਨਿਟਲੀ ਹੈਲਪ ਯੂ।
ਜੀ ਬਿਲਕੁਲ, ਸੋ ਦੋਸਤੋ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ, ਔਰ ਹਰਮਨ ਰੇਡੀਓ ਤੇ ਅਸੀਂ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹਾਂ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਦ ਮਾਈਗ੍ਰੇਸ਼ਨ ਸ਼ੋਅ ਹਰ ਵੀਰਵਾਰ ਅਸੀਂ ਪ੍ਰਸਾਰਿਤ ਕਰਦੇ ਹਾਂ ਸ਼ਾਮ 7 ਵਜੇ ਤੋਂ 8 ਵਜੇ ਦੇ ਦੌਰਾਨ, ਤੇ ਇਸ ਵੇਲੇ ਵੀ ਇਸ ਪ੍ਰੋਗਰਾਮ ਦੌਰਾਨ ਅਸੀਂ ਤੁਹਾਡੇ ਸਵਾਲ ਸ਼ਾਮਿਲ ਕਰ ਰਹੇ ਹਾਂ ਜਿਹੜੇ ਸਵਾਲ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਨੇ, ਔਰ ਇਹ ਸਵਾਲ ਤੁਸੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਫਿਰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ। ਸੋ ਕਾਲ ਕਰਨ ਲਈ ਸਾਡਾ ਨੰਬਰ ਹੈ 02-8599-2811, ਤੇ ਇਸ ਚੱਲ ਰਹੀ ਫੇਸਬੁੱਕ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਜਿਹੜਾ ਸਾਨੂੰ ਭੇਜ ਸਕਦੇ ਹੋ। ਤੇ ਹੁਣ ਅਸੀਂ ਵੱਧਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਸਾਨੂੰ ਕਰ ਰਹੇ ਨੇ ਸਤਪਾਲ ਸਿੰਘ, ਤੇ ਇਹਨਾਂ ਦਾ ਸਵਾਲ ਹੈ ਰਣਬੀਰ ਜੀ, ਕਹਿੰਦੇ ਰਜਿਸਟਰਡ ਨਰਸ ਓਨ 80 ਪੁਆਇੰਟਸ ਪਲੱਸ 15 ਫੈਮਿਲੀ ਪੁਆਇੰਟਸ, ਅਪਲਾਈਡ ਫਾਰ ਫੈਮਿਲੀ ਸਪੋਂਸਰਸ਼ਿਪ 491 ਵੀਜ਼ਾ, ਵਟ ਆਰ ਦੇ ਚਾਂਸਿਸ 6 ਮੰਥਸ ਐਕਸਪੀਰੀਅੰਸ ਇਨ ਏਜਡ ਕੇਅਰ, ਹੈਵ ਏਜਡ ਕੇਅਰ ਸਕਿੱਲ ਅਸੈਸਮੈਂਟ।
ਪੁਆਇੰਟਸ ਤੁਹਾਡੇ ਕਾਫੀ ਵਧੀਆ ਹੈ ਫੋਰ ਰਜਿਸਟਰਡ ਨਰਸ ਓਨ 491 ਵੀਜ਼ਾ, ਸੋ ਚਾਂਸਿਸ ਆਰ ਗੁੱਡ ਆਈ ਵੁੱਡ ਸੇ ਸਤਪਾਲ ਸਿੰਘ ਜੀ। ਵੇਟ ਮੇ ਬੀ ਫਿਊ ਮੰਥਸ ਤੁਹਾਨੂੰ ਕਰਨੀ ਪਵੇ, ਬਟ ਆਮ ਸ਼ੋਰ ਕਿ ਕਿਸੇ ਵੀ ਸਟੇਟ ਦੀ ਪ੍ਰਾਇਰਟੀਜ਼ ਅੱਜ ਦੀ ਡੇਟ ਰਿਗਾਰਡਲੈਸ ਆਫ ਕਿਹੜੇ ਸਟੇਟ ਦੀ ਤੁਸੀਂ ਗੱਲ ਕਰ ਰਹੇ ਹਾਂ ਜਾਂ ਤੁਸੀਂ ਰਿਸਾਈਡ ਕਰ ਰਹੇ ਹਾਂ, ਪ੍ਰਾਇਰਟੀ ਆਹੀ ਆ ਕਿ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਇਨਵੀਟੇਸ਼ਨ ਦਿੱਤੇ ਜਾਣ। 491 ਓਬਵੀਅਸਲੀ ਮੈਂ ਡੈਫੀਨਿਟਲੀ ਕਹੂੰਗਾ ਕਿ 95 ਪੁਆਇੰਟਸ ਦੇ ਚਾਂਸਿਸ ਤੁਹਾਡੇ ਗੁੱਡ ਹੈ।
ਜੀ ਰਣਵੀਰ ਜੀ, ਪਿੱਛੇ ਆਪਾਂ ਕੁਛ ਕੁ ਸਵਾਲ ਲਏ ਸੀਗੇ ਜਿਹੜੇ ਸਟੂਡੈਂਟ ਡਿਪੈਂਡੈਂਟ ਜਿਹੜੇ ਪਾਰਟਨਰ ਵੀਜ਼ਾਸ ਦੇ ਬਾਰੇ ਸੀਗੇ, ਪਰ ਇਸ ਤੋਂ ਇਲਾਵਾ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਪਾਰਟਨਰ ਵੀਜ਼ਾਸ ਦਾ ਜਿਹੜਾ ਪ੍ਰੋਸੈਸ ਆ ਉਹ ਇਸ ਵੇਲੇ ਕਿਵੇਂ ਚੱਲ ਰਿਹਾ ਆ, ਕਿ ਜਿਹੜੇ ਇੱਥੇ PR ਨੇ ਲੋਕ, ਹਨਾ, ਉਹਨਾਂ ਦੇ ਪਾਰਟਨਰਸ ਜਿਹੜੇ ਉੱਥੇ ਫਸੇ ਬੈਠੇ ਨੇ ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀਗਾ, ਉਹਨਾਂ ਦਾ ਪ੍ਰੋਸੈਸ ਜਿਹੜਾ ਆ ਉਹ ਕਿਵੇਂ, ਉਹਨਾਂ ਦਾ ਸਟੇਟਸ ਕੀ ਆ ਇਸ ਵੇਲੇ?
ਦੇਖੋ, ਪਾਰਟਨਰ ਵੀਜ਼ਾ ਤੇ ਡਿਪਾਰਟਮੈਂਟ ਨੂੰ ਤੇ ਗਵਰਨਮੈਂਟ ਨੂੰ ਕਾਫੀ ਬੈਕਲੈਸ਼ ਸੀ ਐਪਲੀਕੈਂਟਸ ਦਾ ਜਾਂ ਕਹਿ ਲਓ ਸਿਟੀਜ਼ਨਸ ਦੇ ਪਰਮਨੈਂਟ ਰੈਜ਼ੀਡੈਂਟਸ ਦਾ, ਕਿ 2-2 ਸਾਲ, 2.5-2.5 ਸਾਲ, ਕਈ ਵਾਰ 18 ਮਹੀਨੇ, ਕਈ ਵਾਰ 24 ਮਹੀਨੇ, ਕਈ ਵਾਰ 30 ਮਹੀਨੇ ਚ ਉਹ ਪ੍ਰੋਸੈਸਿੰਗ ਉਹਨਾਂ ਦੀ ਹੁੰਦੀ ਸੀ। ਹਾਲ ਦੀ ਘੜੀ ਚ ਜਿੱਦਾਂ ਮੈਂ ਹੁਣੇ ਪ੍ਰੋਗਰਾਮ ਚ ਕਿਹਾ ਕਿ ਇਹਨਾਂ ਨੇ ਐਕਸਟਰਾ 30,000 ਸਪੋਟ ਜਿਹੜੇ ਆ ਉਹ ਪਾਰਟਨਰ ਵੀਜ਼ਾ ਨੂੰ ਦਿੱਤੇ ਸੀ, ਤਾਂ ਕਿ ਇਹ ਜਿਹੜਾ 1,00,000 ਐਪਲੀਕੇਸ਼ਨ ਦਾ ਬੈਕਲੋਗ ਆ, ਨੀਅਰਲੀ 1,00,000 ਐਪਲੀਕੇਸ਼ਨ ਦਾ ਬੈਕਲੋਗ ਆ, ਉਹ ਪੂਰਾ ਕੀਤਾ ਜਾ। ਸੋ ਹਾਲ ਦੀ ਘੜੀ ਚ ਉਹਦਾ ਅਸਰ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਜਿਹੜੀਆਂ ਐਪਲੀਕੇਸ਼ਨ ਡਿਸੀਜਨ ਰੈਡੀ ਆ ਉਹਨਾਂ ਦੇ ਕੇਸ ਆਫਿਸਰ ਬਹੁਤ ਜਲਦੀ ਐਲੋਕੇਟ ਹੋ ਰਹੇ ਆ, ਆਟੋਮੇਟਿਡ ਜਿਹੜੀਆਂ ਜਿਹੜਾ ਸਿਸਟਮ ਰਿਲੇਟਡ ਈਮੇਲਸ ਬਹੁਤ ਜ਼ਿਆਦਾ ਆ ਰਹੀਆਂ ਕਿ ਆਪਣੀ ਐਪਲੀਕੇਸ਼ਨ ਨੂੰ ਡਿਸੀਜਨ ਰੈਡੀ ਕਰੋ ਜੇ ਮੈਟਰਸ ਨਹੀਂ ਕਰਾਏ ਕਰਾਓ ਤਾਂ ਕਿ ਅਸੀਂ ਡਿਸੀਜਨ ਦੇ ਸਕੀਏ। ਸੋ ਪ੍ਰੋਸੈਸਿੰਗ ਟਾਈਮ ਆਫ ਸ਼ੋਰ ਤੋਂ ਲਾਸਟ ਕਈ ਫਾਈਲਸ ਦਾ ਮੈਂ ਦੇਖਿਆ ਕਿ 3-4 ਮਹੀਨੇ, ਕਈਆਂ ਦਾ 6 ਮਹੀਨੇ, ਤੇ ਔਨ ਸ਼ੋਰ ਵੀ ਮੈਂ ਦੇਖ ਰਿਹਾ ਕਿ ਅਗਰ ਤੁਹਾਡੀ ਫਾਈਲ ਪੂਰੀ ਫਰੰਟ ਲੋਡਡ ਆ ਸਾਰੇ ਸਪੋਰਟਿੰਗ ਡਾਕੂਮੈਂਟਸ ਨਾਲ, ਤੇ ਉਹ ਕੁਛ ਮਹੀਨਿਆਂ ਚ ਐਪਲੀਕੇਸ਼ਨ ਚੁੱਕ ਰਹੀਆਂ, ਸੋ ਉਹਦਾ ਫਰਕ ਹੁਣ ਦੇਖਣ ਚ ਆ ਰਿਹਾ ਹੈ, ਜੋ ਕਿ ਖੁਸ਼ੀ ਦੀ ਗੱਲ ਹੈ ਕਿਉਂਕਿ ਪਾਰਟਨਰਸ ਦੋ ਦੋ ਢਾਈ ਢਾਈ ਸਾਲ ਆਫਸ਼ੋਰ ਰਹਿਣਾ ਇਹ ਕੋਈ ਕਹਿ ਲਓ ਆਸਟ੍ਰੇਲੀਆ ਦੀ ਇੱਕ ਤਰ੍ਹਾਂ ਨਾਲ ਛਵੀ ਖਰਾਬ ਕਰਦੇ ਸੀ ਕਿ ਅਸੀਂ ਆਪਣੇ ਆਪਣੇ ਪਰਮਨੈਂਟ ਰੈਜੀਡੈਂਸ ਜਾਂ ਸਿਟੀਜ਼ਨਸ ਦੇ ਪਾਰਟਨਰ ਦਾ ਖਿਆਲ ਨਹੀਂ ਰੱਖਦੇ ਕਹਿ ਲਓ
ਜੀ 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 ਤੇ ਇਹਦੇ ਨਾਲ ਹੀ ਨਾ ਸਤਪਾਲ ਸਿੰਘ ਹੋਰਾਂ ਨੇ ਜਿਹੜਾ ਸਵਾਲ ਕੀਤਾ ਸੀਗਾ ਉਹਨਾਂ ਨੇ ਕੁਈਨਜ਼ਲੈਂਡ ਲਿਖ ਕੇ ਭੇਜਿਆ ਜੀ ਮੇਰਾ ਖਿਆਲ ਕੁਈਨਜ਼ਲੈਂਡ ਦੇ ਲਈ ਪੁੱਛ ਰਹੇ ਸੀਗੇ ਖੈਰ ਉਹਨਾਂ ਦਾ ਤਾਂ ਵੈਸੇ ਜਿਹੜਾ ਜਵਾਬ ਸਕਾਰਾਤਮਕ
ਜੀ ਕਿਸੇ ਵੀ ਤੁਸੀਂ ਸਟੈਟਿਆ 95 ਪੁਆਇੰਟਸ ਫॉर 491 ਆਰ ਗੁੱਡ ਫॉर ਅ ਰਜਿਸਟਰਡ ਨਰਸ
ਜੀ ਜੀ ਤੇ ਅਗਲੇ ਸਵਾਲ ਵੱਲ ਵਧਾਂਗੇ ਅਗਲਾ ਸਵਾਲ ਡਿਪਾਰਟਮੈਂਟ ਦਾ ਹੀ ਹੈਗਾ ਵੀ ਡਿਪਾਰਟਮੈਂਟ ਜਿਹੜਾ ਆ ਵਿਜ਼ਿਟਰ ਵੀਜ਼ੇ ਦੇਣ ਦੇ ਲਈ ਹੁਣ ਕਿੰਨਾ ਕੁ ਸਕਾਰਾਤਮਕ ਰੁੱਖ ਅਪਣਾ ਰਿਹਾ ਕਿਉਂਕਿ ਟਰੈਵਲ ਬੈਨ ਦਾ ਵੀ ਜਿਹੜਾ ਅਜੇ ਜਿਹੜਾ ਕੋਈ ਰੁੱਖ ਆ ਉਹ ਪਤਾ ਨਹੀਂ ਲੱਗ ਰਿਹਾ ਹਨਾ ਕਿ ਟਰੈਵਲ ਬੈਨ ਜਿਹੜਾ ਆ ਉਹ ਕਿੰਨੀ ਦੇਰ ਤੱਕ ਲੱਗਿਆ ਰਹਿਣਾ ਕਿਉਂਕਿ ਵੈਕਸੀਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਪਰ ਵੈਕਸੀਨ ਜਿਹੜੀ ਉਹ ਆਮ ਲੋਕਾਂ ਤੱਕ ਹਲੇ ਨਹੀਂ ਪਹੁੰਚੀ ਪਰ ਵਿਜ਼ਿਟਰ ਵੀਜ਼ਾਸ ਦਾ ਕੀ ਸਟੇਟਸ ਹੈ ਇਸ ਵੇਲੇ
ਵਿਜ਼ਟਰ ਵੀਜ਼ਾ ਤੁਸੀਂ ਓਬਵੀਅਸਲੀ ਡਿਪਾਰਟਮੈਂਟ ਨੇ ਕਦੀ ਵੀ ਐਪਲੀਕੇਸ਼ਨ ਬੰਦ ਨਹੀਂ ਕੀਤੀਆਂ ਗ੍ਰਾਂਟਸ ਵੀ ਆਈਆਂ ਨੇ ਠੀਕ ਹੈ ਅੱਜ ਦੀ ਡੇਟ ਵੀ ਅਗਰ ਤੁਸੀਂ ਅਪਲਾਈ ਕਰਦੇ ਹਾਂ ਤੇ ਕ੍ਰਾਈਟੇਰੀਆ ਮੀਟ ਕਰਦੇ ਹਾਂ ਤੇ ਤੁਹਾਨੂੰ ਗ੍ਰਾਂਟ ਆਉਣ ਦੇ ਚਾਂਸਿਸ ਆਈ ਆ ਅਗਰ ਤੁਸੀਂ ਫਾਈਨੈਂਸ਼ੀਅਲ ਅਟੈਚ ਕੀਤੇ ਆ ਤੁਸੀਂ ਜੈਨੂਇਨ ਵਿਜ਼ਿਟਰ ਦਾ ਕ੍ਰਾਈਟੇਰੀਆ ਮੀਟ ਕਰਦੇ ਹਾਂ ਓਬਵੀਅਸਲੀ ਤੁਹਾਡੇ ਚਾਂਸਿਸ ਆਈ ਆ ਇਹ ਚ ਇਹ ਆ ਕਿ ਤੁਹਾਨੂੰ ਅਗਰ ਗ੍ਰਾਂਟ ਹੋ ਵੀ ਗਿਆ ਵਿਜ਼ਿਟਰ ਵੀਜ਼ਾ ਦੀ ਇੱਕ ਗੱਲ ਹੈ ਕਿ ਜਦੋਂ ਤੁਸੀਂ ਵੀਜ਼ਾ ਤੁਹਾਡਾ ਸਟਾਰਟ ਸਪੋਜ 3 ਮਹੀਨੇ ਦਾ ਤੇ ਉਹ ਸਟਾਰਟ ਤਦ ਤੋਂ ਹੁੰਦਾ ਹੈ ਜਦੋਂ ਤੁਸੀਂ ਇੱਥੇ ਸਟੈਪ ਕਰਦੇ ਹਾਂ ਇਹ ਨਹੀਂ ਜਿੱਦਾਂ ਤੋਂ ਗ੍ਰਾਂਟ ਹੁੰਦਾ ਠੀਕ ਹੈ ਸੋ ਗ੍ਰਾਂਟ ਡਿਪਾਰਟਮੈਂਟ ਕਰ ਰਿਹਾ ਹੈ ਲੇਕਿਨ ਤੁਹਾਨੂੰ ਟਰੈਵਲ ਬੈਨ ਐਗਜ਼ੈਂਪਸ਼ਨ ਜਿਹੜਾ ਉਹ ਬਹੁਤ ਘੱਟ ਚਾਂਸਿਸ ਚੋਂ ਦੇ ਰਹੇ ਨੇ ਇਹਦੇ ਕਹਿ ਲਓ ਇੰਪਰੂਵ ਹੋਣ ਦੇ ਯੂ ਨੋ ਟਰੈਵਲ ਬੈਨ ਐਗਜ਼ੈਂਪਸ਼ਨ ਚ ਕੋਈ ਕਹਿ ਲਓ ਰਿਆਇਤ ਦੇਣ ਦਾ ਹਲੇ ਕੋਈ ਪ੍ਰੋਵਿਜ਼ਨ ਨਹੀਂ ਆ ਜਿੱਦਾਂ ਕਿ ਤੁਸੀਂ ਕਿਹਾ ਕਿ ਜਦੋਂ ਤੱਕ ਕੋਵਿਡ ਵੈਕਸੀਨ ਜਿਹੜੀ ਆ ਉਹ ਯੂ ਨੋ ਪੂਰੀ ਕਹਿ ਲਓ ਐਡਮਿਨਿਸਟਰ ਨਾ ਹੋ ਜਾਏ ਲੋਕਾਂ ਤੱਕ ਤਦ ਤੱਕ ਉਹਦੇ ਚਾਂਸਿਸ ਘੱਟ ਨੇ ਬਟ ਐਪਲੀਕੇਸ਼ਨ ਲਾਂਚ ਹੋ ਰਹੀਆਂ ਤੇ ਗ੍ਰਾਂਟਸ ਵੀ ਅੱਜ ਦੀ ਡੇਟ ਚ ਆ ਰਹੀਆਂ
ਜੀ ਅੱਛਾ ਇੱਕ ਸਵਾਲ ਸਾਡੇ ਕੋਲ ਇੰਪਲੋਇਰ ਸਪਾਂਸਰਡ ਵੀਜ਼ਾ ਦੇ ਬਾਰੇ ਦੇ ਵਿੱਚ ਵੀ ਆਇਆ ਸੀਗਾ ਇਹਦੇ ਬਾਰੇ ਚ ਹੋਰ ਥੋੜੀ ਡਿਟੇਲ ਦੇ ਵਿੱਚ ਜਾਣਾ ਚਾਹਾਂਗੇ ਕਿਉਂਕਿ 2 ਸਾਲ ਦੇ ਵਰਕ ਐਕਸਪੀਰੀਅੰਸ ਤੋਂ ਬਾਅਦ ਲੋਕ ਜਿਹੜੇ ਆ ਉਹ ਇੰਪਲੋਇਰ ਸਪਾਂਸਰਡ ਵੀਜ਼ਾ ਦੇ ਲਈ ਐਲੀਜੀਬਲ ਹੁੰਦੇ ਆ ਜਾਂ ਫਿਰ ਕੀ ਉਹਨਾਂ ਦੇ ਲਈ ਤੁਹਾਡੀ ਐਡਵਾਈਸ ਆ ਕਿ ਉਹਨਾਂ ਨੂੰ ਇਸ ਵੀਜ਼ਾ ਦੇ ਲਈ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ
ਦੋ ਸਟ੍ਰੀਮ ਜਾਂ ਇੱਕ ਡਾਇਰੈਕਟ ਐਂਟਰੀ ਸਟ੍ਰੀਮ ਜਿਸ ਤਰ੍ਹਾਂ 3 ਸਾਲ ਦਾ ਵਰਕ ਐਕਸ ਤੇ ਫੁੱਲ ਸਕਿੱਲ ਅਸੈਸਮੈਂਟ ਚਾਹੀਦੀ ਆ ਇੱਕ ਹੈ 482 ਜਿਹੜਾ ਆਪਾਂ ਟੈਂਪਰੇਰੀ ਲੈਂਦੇ ਹਾਂ ਫਿਰ ਆਪਾਂ ਈਅਰਸ ਆਫ ਐਕਸਪੀਰੀਅੰਸ ਕਰਕੇ ਟ੍ਰਾਂਜੀਸ਼ਨ ਸਕੀਮ ਇਹਨੂੰ ਕਹਿੰਦੇ ਆ ਠੀਕ ਹੈ ਸੋ ਇਹਨਾਂ ਚ ਈਅਰਸ ਆਫ ਐਕਸਪੀਰੀਅੰਸ ਤਾਂ ਬਹੁਤ ਜ਼ਰੂਰੀ ਆ ਓਬਵੀਅਸਲੀ ਆ ਅੱਜ ਦੀ ਡੇਟ ਚ ਕੀ ਹੋ ਰਿਹਾ ਹੈ ਕਿ ਜਿਹੜੇ ਬੱਚੇ ਆ ਜਿਹੜੇ ਐਪਲੀਕੈਂਟਸ ਜਿਹਨਾਂ ਦੀ ਜਨਰਲ ਸਕਿੱਲਡ ਮਾਈਗ੍ਰੇਸ਼ਨ ਦੇ ਪੁਆਇੰਟਸ ਨਹੀਂ ਬਣ ਰਹੇ ਤੇ ਉਹ ਆਪਣੇ ਇੰਪਲੋਇਰ ਨਾਲ ਕੰਮ ਕਰ ਰਹੇ ਨੇ ਆਪਣੇ ਟੀ ਆਰ ਤੇ ਜਾਂ ਈਵਨ ਸਟੂਡੈਂਟ ਵੀਜ਼ਾ ਤੇ ਉਹਨਾਂ ਕੋਲ 2 ਸਾਲ ਦਾ ਵਰਕ ਐਕਸਪੀਰੀਅੰਸ ਹੋ ਗਿਆ ਫੋਰ ਐਗਜ਼ਾਮਪਲ ਆਪਣੀ ਪੜ੍ਹਾਈ ਤੋਂ ਬਾਅਦ ਤੇ ਉਹ 482 ਵੀਜ਼ਾ ਲਈ ਜਿਹੜਾ ਪਹਿਲਾਂ 457 ਹੁੰਦਾ ਸੀ ਹੁਣ 482 ਆ ਇੰਪਲੋਇ ਸਪੋਂਸਰਡ ਟੈਂਪਰੇਰੀ ਵੀਜ਼ਾ ਉਹਦੇ ਲਈ ਉਹ ਐਲੀਜੀਬਲ ਹੁੰਦੇ ਠੀਕ ਹੈ ਉਸ ਤੋਂ ਬਾਅਦ ਉਹ ਵਰਕ ਐਕਸਪੀਰੀਅੰਸ ਆਪਣਾ ਗੇਨ ਕਰਕੇ ਸਬ ਕਲਾਸ 186 ਜਿਹਨੂੰ ਆਪਾਂ ਪਰਮਨੈਂਟ ਰੈਜੀਡੈਂਸ ਕਹਿੰਦੇ ਹਾਂ ਉਹ ਲਾਂਚ ਕਰਦੇ ਹਾਂ ਸੋ ਉਹ ਟ੍ਰੈਂਡ ਹੁਣ ਕਿਉਂਕਿ ਜਨਰਲ ਸਕਿੱਲਡ ਮਾਈਗ੍ਰੇਸ਼ਨ ਕਹਿ ਲਓ ਜਿਹੜੀ ਪੁਆਇੰਟਸ ਵਾਲੀ ਮਾਈਗ੍ਰੇਸ਼ਨ ਆ ਉਹ ਟਫ ਬਹੁਤ ਜ਼ਿਆਦਾ ਹੋ ਗਈ ਆ ਤੇ ਅੱਜ ਦਾ ਟ੍ਰੈਂਡ ਜਿਹੜਾ ਦੇਖਣ ਚ ਆ ਰਿਹਾ ਕਿ ਲੋਕੀ ਜਾਂ ਐਪਲੀਕੈਂਟ ਜਿਹੜੇ ਆ ਉਹ 482 ਜਾਂ 186 ਲਈ ਕੁਆਲੀਫਾਈ ਹੋ ਰਹੇ ਕਿਉਂਕਿ ਉਹਨਾਂ ਦਾ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਜਿਹੜੀ ਆ ਉਹ ਮੀਟ ਹੁੰਦੀ ਦੇਖ ਰਹੀ ਆ ਸੋ ਟ੍ਰੈਂਡ ਜਿਹੜਾ ਉਹ ਪੁਆਇੰਟਸ ਸਕਿੱਲ ਮਾਈਗ੍ਰੇਸ਼ਨ ਤੋਂ ਮੂਵ ਹੋ ਕੇ ਇੰਪਲੋਇਰ ਸਪੋਂਸਰਡ ਮਾਈਗ੍ਰੇਸ਼ਨ ਵੱਲ ਜਾ ਰਿਹਾ ਔਰ ਇਹ ਹਮੇਸ਼ਾ ਹੁੰਦਾ ਹੈ ਜਦੋਂ ਪੁਆਇੰਟਸ ਇੰਨੇ ਹਾਈ ਹੋ ਜਾਣ ਜਿਹਦੀ ਰਿਕੁਆਇਰਮੈਂਟ ਮੀਟ ਨਾ ਹੋ ਸਕੇ ਜਾਂ ਇਨਵੀਟੇਸ਼ਨ ਬਹੁਤ ਘੱਟ ਇਸ਼ੂ ਹੋ ਰਹੇ ਨੇ ਕੋਵਿਡ ਕਰਕੇ ਇਹ ਟ੍ਰੈਂਡ ਹਮੇਸ਼ਾ ਰਹਿੰਦੇ ਆ
ਜੀ ਅੱਛਾ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਆ ਆਪਾਂ ਜਦੋਂ ਰਜਿਸਟਰਡ ਨਰਸਿਸ ਜਾਂ ਐਨਰੋਲਡ ਨਰਸਿਸ ਦੀ ਗੱਲ ਕਰ ਰਹੇ ਸੀਗੇ ਜਾਂ ਹੋਰ ਵੀ ਬਹੁਤ ਸਾਰੀਆਂ ਕੈਟਾਗਰੀਜ਼ ਦੇ ਬਾਰੇ ਚ ਅੱਜ ਸਵਾਲ ਸਾਡੇ ਕੋਲ ਪਹੁੰਚੇ ਔਰ ਉਹਨਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਔਰ ਇਹ ਟ੍ਰੈਂਡ ਜਿਹੜੇ ਆ ਇਹ ਮਾਈਗ੍ਰੇਸ਼ਨ ਦੇ ਵਿੱਚ ਬਹੁਤ ਛੇਤੀ ਛੇਤੀ ਵੀ ਚੇਂਜ ਹੁੰਦੇ ਆ ਕਈ ਵਾਰ ਥੋੜਾ ਲੰਮਾ ਵਕਫਾ ਵੀ ਬਣਦਾ ਸੋ ਪਿਛਲੇ ਦਿਨਾਂ ਦੇ ਵਿਚ ਕੋਵਿਡ ਦੇ ਕਾਰਨ ਜਿਹੜੇ ਇਹ ਵਕਫੇ ਬਣੇ ਆ ਔਰ ਉਸ ਤੋਂ ਬਾਅਦ ਹੁਣ ਅੱਗੇ ਜਿੱਦਾਂ ਉਮੀਦ ਬਣਦੀ ਨਜ਼ਰ ਆ ਰਹੀ ਹੈ ਬਹੁਤ ਸਾਰੇ ਖੇਤਰਾਂ ਦੇ ਵਿਚ ਹਨਾ ਔਰ ਇਹ ਉਮੀਦ ਜਿਹੜੀ ਹੈ ਇਹ ਵਾਕਈ ਸਾਡੇ ਬਹੁਤ ਸਾਰੇ ਜਿਹੜੇ ਦੋਸਤ ਜਿਹੜੇ ਸੁਣਦੇ ਨੇ ਹਮੇਸ਼ਾ ਪ੍ਰੋਗਰਾਮ ਔਰ ਜਿਨ੍ਹਾਂ ਦੇ ਅਸਲ ਦੇ ਵਿਚ ਬਹੁਤ ਵੱਡੇ ਸਵਾਲ ਵੀ ਨੇ ਬਹੁਤ ਵੱਡੀਆਂ ਚਿੰਤਾਵਾਂ ਵੀ ਨੇ ਸ਼ਾਇਦ ਹੁਣ ਇਹ ਜਿਹੜੀ ਉਮੀਦ ਹੈ ਉਹ ਕਿਤੇ ਨਾ ਕਿਤੇ ਮਦਦਗਾਰ ਜਿਹੜੀ ਜ਼ਰੂਰ ਸਾਬਤ ਹੋਏਗੀ ਔਰ ਸਾਡਾ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਇਹ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦਾ ਜਿਹੜਾ ਮਕਸਦ ਵੀ ਇਹੀ ਹੈ ਕਿ ਜਿਹੜੇ ਵੀ ਦੋਸਤ ਅਸਲ ਦੇ ਵਿਚ ਇੱਕ ਸਟਰਗਲ ਦੇ ਵਿਚੋਂ ਲੰਘ ਰਹੇ ਆ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਹੈ ਜੀ ਇਹ ਸਟਰਗਲ ਔਰ ਸਪੈਸ਼ਲੀ ਵਿਸ਼ੇਸ਼ ਤੌਰ ਤੇ ਜਿਹੜੇ ਵਿਦਿਆਰਥੀ ਹੈ ਹਨਾ ਉਹਨਾਂ ਦੇ ਲਈ ਵੀ ਆਪਾਂ ਟ੍ਰੈਂਡ ਦੀ ਗੱਲ ਜਦੋਂ ਕਰਦੇ ਹਾਂ ਤੇ ਬਹੁਤ ਛੇਤੀ ਛੇਤੀ ਕੁਛ ਨਾ ਕੁਛ ਚੇਂਜ ਹੁੰਦਾ ਰਹਿੰਦਾ ਜਦੋਂ ਪੁਆਇੰਟਸ ਦੀ ਗੱਲ ਕਰਦੇ ਹਾਂ ਆਈ ਟੀ ਤੇ ਅਕਾਊਂਟੈਂਟਸ ਦੀ ਅਸੀਂ ਅੱਜ ਗੱਲ ਕੀਤੀ ਆਉਣ ਵਾਲੇ ਸਮੇਂ ਦੇ ਵਿਚ ਉਹਨਾਂ ਦੇ ਲਈ ਵੀ ਉਮੀਦ ਦੀ ਜਿਹੜੀ ਕਿਰਨ ਆ ਉਹ ਜਾਗ ਸਕਦੀ ਹੈ ਸੋ ਇਸ ਕਰਕੇ ਉਮੀਦ ਜਿਹੜੀ ਆ ਉਹਨੂੰ ਜ਼ਰੂਰ ਤਕੜੀ ਕਰਕੇ ਰੱਖਣਾ ਚਾਹੀਦਾ ਕਿਉਂਕਿ ਕਈ ਵਾਰ ਅਸੀਂ ਉਮੀਦ ਛੱਡ ਦਿੰਨੇ ਆ ਆਸ ਛੱਡ ਦਿੰਨੇ ਆ ਸੋ ਆਸ ਜਿਹੜੀ ਹੈ ਉਹ ਜ਼ਰੂਰ ਬਣਾਈ ਰੱਖੋ ਦੋਸਤੋ ਔਰ ਤੁਹਾਡੇ ਲਈ ਜ਼ਰੂਰ ਕੋਈ ਨਾ ਕੋਈ ਰਾਹ ਜਾਂ ਕੋਈ ਨਾ ਕੋਈ ਦਿਸ਼ਾ ਜਿਹੜੀ ਹੈ ਉਹ ਉਡੀਕ ਕਰ ਰਹੀ ਹੈ ਰਣਵੀਰ ਜੀ ਅਗਲੇ ਸਵਾਲ ਵੱਲ ਵਧਦੇ ਹਾਂ ਪਰਵਿੰਦਰ ਸਿੰਘ ਸਾਡੇ ਨਾਲ ਅੱਗੇ ਜੁੜੇ ਨੇ ਈਮੇਲ ਦੇ ਜ਼ਰੀਏ ਪਰਵਿੰਦਰ ਪੁੱਛ ਰਹੇ ਨੇ ਜੀ ਸਤਿ ਸ੍ਰੀ ਅਕਾਲ ਪਹਿਲਾਂ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਪਰਵਿੰਦਰ ਜੀ ਕਹਿੰਦੇ ਆਈ ਹੈਵ ਅਪਲਾਈਡ 491 ਫਰੋਮ ਆਫਸ਼ੋਰ 7 ਮੰਥਸ ਅਗੋ ਐਜ਼ ਅ ਮੈਟਲ ਫੈਬਰੀਕੇਟਰ ਆਫਟਰ ਗੈਟਿੰਗ ਇਨਵੀਟੇਸ਼ਨ ਫਰੋਮ ਸਾਊਥ ਆਸਟ੍ਰੇਲੀਆ ਫਾਈਲ ਨਾਟ ਓਪਨ ਯੈਟ ਕਹਿੰਦੇ ਹਾਊ ਮਚ ਮੋਰ ਟਾਈਮ ਇਟ ਵਿਲ ਟੇਕ ਟੂ ਗ੍ਰਾਂਟ
491 ਜਿੱਦਾਂ ਕਿ ਮੈਂ ਹੁਣੇ ਪ੍ਰੋਗਰਾਮ ਚ ਕਿਹਾ ਕਿ 491-489 ਐਪਲੀਕੇਸ਼ਨ 12 ਮਹੀਨੇ ਤੋਂ 18 ਮਹੀਨੇ ਤੱਕ ਲੱਗ ਰਹੇ ਨੇ ਓਪਨ ਹੋਣ ਤੇ ਆਫਸ਼ੋਰ ਐਪਲੀਕੇਸ਼ਨ ਜਿੱਦਾਂ ਕਿ ਮੈਂ ਕਿਹਾ ਲੋਵੈਸਟ ਪ੍ਰਾਇਰਟੀ ਅੱਜ ਦੀ ਡੇਟ ਚ ਡਿਪਾਰਟਮੈਂਟ ਦੀ ਆਨਸ਼ੋਰ ਐਪਲੀਕੇਸ਼ਨ ਨੂੰ ਓਬਵੀਅਸਲੀ ਪ੍ਰਾਇਰਟੀ ਦੇ ਰਹੇ ਹੈ ਜਿਹੜੇ ਐਪਲੀਕੈਂਟ ਆਨਸ਼ੋਰ ਨੇ ਬਟ
ਜੀ
ਤੁਸੀਂ ਜੋ 491 ਦੀ ਗੱਲ ਕਰੋ ਤੇ ਹਲੇ ਤਾਂ ਜਦੋਂ ਤੱਕ ਕਹਿ ਲਓ ਪੌਜ਼ ਹਟਦਾ ਨਹੀਂ ਆ ਮਿਨੀਮਮ 12 ਤੋਂ 18 ਮਹੀਨੇ ਆਪਾਂ ਨੂੰ ਲੱਗਦਾ ਕੇਸ ਆਫੀਸਰ ਐਲੋਕੇਟ ਹੋਣ ਚ
ਠੀਕ ਤੇ ਅੱਗੇ ਜੋਤੀ ਸਿੰਘ ਸਾਡੇ ਨਾਲ ਜੁੜੇ ਨੇ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਜੋਤੀ ਸਿੰਘ ਪੁੱਛ ਰਹੇ ਨੇ ਕਹਿੰਦੇ ਸਰ 75+5 ਪੁਆਇੰਟਸ ਫੋਰ 190 ਇਨ ਕੁਈਨਜ਼ਲੈਂਡ ਇਜ਼ ਸਫੀਸ਼ੀਐਂਟ ਫੋਰ ਪੇਂਟਿੰਗ ਕੋਰਸ ਔਰ ਫੋਰ 491
ਜੋਤੀ ਜੀ 80 ਪੁਆਇੰਟਸ ਅਨਫੋਰਚੂਨੇਟਲੀ ਸਫੀਸ਼ੀਐਂਟ ਨਹੀਂ ਮੈਂ ਇਹਨਾਂ ਨੂੰ ਕਹੂੰਗਾ ਠੀਕ ਹੈ 190
ਜੀ
491 ਲਈ ਹਾਂਜੀ ਮੈਂ ਕਹਿ ਸਕਦਾ ਹਾਂ ਕਿ ਹਾਂਜੀ ਤੁਹਾਡੇ ਪੁਆਇੰਟਸ ਕਿਉਂਕਿ 15 ਹੋਰ ਐਡ ਹੋ ਜਾਣਗੇ ਤੁਸੀਂ ਯੂ ਆਰ ਲੁਕਿੰਗ ਮੋਰ ਟੂਵਰਡਸ 491 ਦੈਨ 190 ਸੋ ਗਵਰਨਮੈਂਟ ਨੇ ਬੈਂਚ ਮਾਰਕ ਜਿਹੜੇ 189-190 ਦੇ ਜਾਂ 190 ਦੀ ਅਗਰ ਸਟੇਟ ਨੋਮੀਨੇਸ਼ਨ ਦੀ ਗੱਲ ਕਰੀਏ ਉਹ ਬੈਂਚ ਮਾਰਕਸ ਥੋੜੇ ਹਾਈ ਨੇ 491 ਤੋਂ ਅਗਰ ਮੈਂ ਤੁਹਾਡੀ ਜਗ੍ਹਾ ਹੋਵਾਂ ਤੇ ਆਲ ਬੀ ਲੁਕਿੰਗ ਐਟ 491 ਰਦਰ ਦੈਨ 190
ਜੀ ਜੀ ਤੇ ਅੱਗੇ ਅਨੁਰਾਗ ਸ਼ਰਮਾ ਸਾਡੇ ਨਾਲ ਬਣੇ ਨੇ ਅਨੁਰਾਗ ਪੁੱਛ ਰਹੇ ਨੇ ਕਹਿੰਦੇ ਫੈਡਰਲ ਕੋਰਟ ਦਾ ਪ੍ਰੋਸੈਸਿੰਗ ਟਾਈਮ ਕੀ ਆ ਆਲਸੋ ਕਹਿੰਦੇ ਮੇਰੇ ਲਾਇਰ ਕੋਲੋਂ ਮੇਰਾ ਕੰਟੈਕਟ ਨੰਬਰ ਰੋਂਗ ਸਬਮਿਟ ਹੋ ਗਿਆ ਔਨ ਵਨ ਆਫ ਦਾ ਐਪਲੀਕੇਸ਼ਨ ਇਸ ਦੇਰ ਐਨੀ ਇਸ਼ੂ ਵਿਦ ਦੈਟ
ਫੈਡਰਲ ਕੋਰਟ ਤੇ ਅਨਫੋਰਚੂਨੇਟਲੀ ਮੈਂ ਪ੍ਰੋਫੈਸ਼ਨਲ ਐਡਵਾਈਸ ਨਹੀਂ ਦੇ ਸਕਦਾ ਤੁਹਾਨੂੰ ਮਾਈਗ੍ਰੇਸ਼ਨ ਲਾਇਰਸ ਜਾਂ ਲਾਇਰ ਦੇ ਸਕਦੇ ਨੇ ਪ੍ਰੋਸੈਸਿੰਗ ਟਾਈਮ ਤੁਸੀਂ ਸਰਟ ਦੀ ਫੈਡਰਲ ਕੋਰਟ ਜਾਂ ਕਿਸੇ ਵੀ ਕੋਰਟ ਨੂੰ ਰਿੰਗ ਕਰਕੇ ਤੁਸੀਂ ਲੈ ਸਕਦੇ ਆ ਸੋਰੀ ਅਨਫੋਰਚੂਨੇਟਲੀ ਮੈਂ ਇਸ ਤੇ ਪ੍ਰੋਫੈਸ਼ਨਲ ਐਡਵਾਈਸ ਨਾ ਹੀ ਦਵਾਂ ਤਾਂ ਬੈਟਰ ਹੋਊਗਾ
ਜੀ ਜੀ ਸੋ ਦੋਸਤੋ ਤੁਹਾਡੇ ਜਿਹੜੇ ਸਵਾਲ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਪ੍ਰੋਗਰਾਮ ਦੌਰਾਨ ਸਾਰੇ ਦੇ ਸਾਰੇ ਸ਼ਾਮਲ ਕਰੀਏ ਔਰ ਅੱਜ ਵੀ ਸਾਡੀ ਇਹੀ ਕੋਸ਼ਿਸ਼ ਰਹੀ ਹੈ ਔਰ ਫੇਸਬੁੱਕ ਦੇ ਜ਼ਰੀਏ ਈਮੇਲ ਦੇ ਜ਼ਰੀਏ ਜਿੰਨੇ ਵੀ ਦੋਸਤ ਸਾਡੇ ਨਾਲ ਅੱਜ ਪ੍ਰੋਗਰਾਮ ਦੌਰਾਨ ਜੁੜੇ ਨੇ ਅਸੀਂ ਲਗਭਗ ਸਾਰਿਆਂ ਦੇ ਜਿਹੜੇ ਸਵਾਲ ਹੈ ਉਹ ਸ਼ਾਮਲ ਕੀਤੇ ਆ ਪਰ ਇੱਥੇ ਇਹ ਜ਼ਰੂਰ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਸਵਾਲ ਹੈ ਇੱਥੇ ਡਿਟੇਲ ਦੇ ਵਿੱਚ ਤੁਸੀਂ ਨਹੀਂ ਪੁੱਛ ਪਾ ਰਹੇ ਤਾਂ ਤੁਸੀਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੂੰ ਕਾਲ ਵੀ ਕਰ ਸਕਦੇ ਹੋ ਕਿਉਂਕਿ ਉਹਨਾਂ ਦੀ ਕੰਟੈਕਟ ਡਿਟੇਲ ਜਿਹੜੀ ਹੈ ਉਹ ਅਸੀਂ ਪ੍ਰੋਗਰਾਮ ਦੌਰਾਨ ਵੀ ਸਕਰੀਨ ਦੇ ਹੇਠਾਂ ਸਾਂਝੀ ਕਰਦੇ ਹਾਂ ਪਰ ਪ੍ਰੋਗਰਾਮ ਤੋਂ ਬਾਅਦ ਜਦੋਂ ਅਸੀਂ ਇਹ ਵੀਡੀਓ ਖਤਮ ਕਰਾਂਗੇ ਵੀਡੀਓ ਦੇ ਅਖੀਰ ਦੇ ਵਿੱਚ ਉਹਨਾਂ ਦੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦੇ ਹਾਂ ਸੋ ਉਸ ਡਿਟੇਲ ਤੇ ਤੁਸੀਂ ਜਾ ਕੇ ਇਹਨਾਂ ਦੇ ਨਾਲ ਰਣਵੀਰ ਹੋਰਾਂ ਦੇ ਨਾਲ ਦੁਬਾਰਾ ਜਿਹੜਾ ਸੰਪਰਕ ਹੈ ਉਹ ਜ਼ਰੂਰ ਬਣਾ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਉਸ ਸਵਾਲ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨ ਦੇ ਚਾਹਵਾਨ ਹੋ। ਅੱਗੇ ਇੱਕ ਹੋਰ ਸਵਾਲ ਜਿਹੜਾ ਸਾਡੇ ਤੱਕ ਪਹੁੰਚਿਆ ਪ੍ਰਭਜੋਤ ਸਿੰਘ ਹੋਰਾਂ ਦਾ ਆ। ਰਣਵੀਰ ਜੀ ਜਾਂਦੇ ਜਾਂਦੇ ਇਹ ਸਵਾਲ ਜ਼ਰੂਰ ਸ਼ਾਮਲ ਕਰ ਲੈਂਦੇ ਹਾਂ ਜੀ। ਪ੍ਰਭਜੋਤ ਸਿੰਘ ਪੁੱਛ ਰਹੇ ਨੇ ਕਹਿੰਦੇ ਮਾਈ ਕੁਐਸਚਨ ਇਜ਼ ਮਾਈ 190 ਵੀਜ਼ਾ ਫਾਈਲ ਹੈਜ਼ ਓਪਨਡ ਐਂਡ ਵੀਜ਼ਾ ਆਫੀਸਰ ਰਿਕੁਐਸਟਡ ਮੀ ਸਮ ਡਾਕਸ AFP ਕਲੀਅਰੈਂਸ ਐਂਡ ਅਦਰਸ ਡਾਕਸ ਸੋ ਦਿਸ ਇਜ਼ ਦਾ ਓਨਲੀ ਟਾਈਮ ਦੇ ਆਸਕ ਫਾਰ ਡਾਕਸ ਵੰਸ ਐਂਡ ਔਰ ਦੇ ਕੈਨ ਰਿਕੁਐਸਟ ਮੀ ਅਗੇਨ ਆਫਟਰ ਸੈਂਡਿੰਗ ਦਾ ਡਾਕਸ ਸਟੇਟਸ ਸ਼ੋਇੰਗ ਇਨ ਈਮੇਲ ਅਕਾਊਂਟ ਇਨੀਸ਼ੀਅਲ ਅਸੈਸਮੈਂਟ।
ਆਮ ਦੇਖਣ ਚ ਆਇਆ ਕਿ ਜਦੋਂ ਕੇਸ ਆਫਿਸਰ ਤੁਹਾਡੇ ਕੋਲ ਪੁਲਿਸ ਕਲੀਅਰੈਂਸ ਜਾਂ ਮੈਡੀਕਲਸ ਮੰਗ ਲੈਣ ਤਾਂ ਉਹ ਇੱਕ ਤਰ੍ਹਾਂ ਨਾਲ ਲਾਸਟ ਪੜਾਅ ਹੁੰਦਾ ਹੈ, ਠੀਕ ਹੈ। ਲੇਕਿਨ ਇਹ ਜ਼ਰੂਰੀ ਨਹੀਂ ਹੈ ਕਿ ਉਹ AFP ਤੋਂ ਬਾਅਦ ਉਹ ਹੋਰ ਕੋਈ ਡਾਕੂਮੈਂਟ ਨਹੀਂ ਮੰਗ ਸਕਦੇ। ਜੇ ਤੁਹਾਡੀ ਫਾਈਲ ਡਿਸੀਜਨ ਰੈਡੀ ਆ ਤੇ ਚਾਂਸਿਸ ਬਹੁਤ ਘੱਟ ਨੇ ਕਿ ਉਹ ਤੁਹਾਡੇ ਕੋਲ ਹੋਰ ਕੋਈ ਇਨਫੋਰਮੇਸ਼ਨ ਮੰਗਣਗੇ ਇਸ ਤੋਂ ਇਲਾਵਾ, ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਗਾਰੰਟੀ ਵਰਡ ਨਹੀਂ ਹੈ ਕਿ ਕੇਸ ਆਫਿਸਰ ਡੈਫੀਨੇਟਲੀ ਹੋਰ ਕੋਈ ਚੀਜ਼ ਨਹੀਂ ਮੰਗੂਗਾ, ਲੇਕਿਨ ਜੋ ਤੁਸੀਂ ਕਿਹਾ ਹੈ ਨੋਰਮਲ ਮਤਲਬ 8 ਤੋਂ 10 ਚੋਂ 8 ਵਾਰ ਕਹਿ ਲਓ ਇਹ ਹੁੰਦਾ ਕਿ ਉਹ AFP ਤੁਸੀਂ ਪ੍ਰੋਵਾਈਡ ਕਰਦੇ ਆ, ਮੈਡੀਕਲ ਪ੍ਰੋਵਾਈਡ ਕਰਦੇ ਆ ਤੇ ਉਹ ਵੀਜ਼ਾ ਗ੍ਰਾਂਟ ਕਰ ਦਿੰਦੇ ਆ। ਸੋ ਚਾਂਸਿਸ ਬਹੁਤ ਹਾਈ ਹੈ ਕਿ ਆਹ ਡਾਕੂਮੈਂਟਸ ਪ੍ਰੋਵਾਈਡ ਕਰਨ ਤੋਂ ਬਾਅਦ ਤੁਹਾਨੂੰ ਸਿੱਧਾ ਵੀਜ਼ਾ ਗ੍ਰਾਂਟ ਆਊਗਾ
ਜੀ। ਸੋ ਗੁੱਡ ਲੱਕ ਪ੍ਰਭਜੋਤ ਜੀ। ਤੇ ਇਹਦੇ ਨਾਲ ਹੀ ਸਵਾਲਾਂ ਦਾ ਜਿਹੜਾ ਸਿਲਸਿਲਾ ਸਾਨੂੰ ਇੱਥੇ ਹੁਣ ਰੋਕ ਦੇਣਾ ਪੈਣਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ 1 ਮਿੰਟ ਦਾ ਹੀ ਬਚਿਆ। ਸੋ ਦੋਸਤੋ ਇਸ ਪ੍ਰੋਗਰਾਮ ਦੌਰਾਨ ਜਿਹੜੀ ਵੀ ਜਾਣਕਾਰੀ ਅਸੀਂ ਸਾਂਝੀ ਕਰਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਆ ਉਹ ਪੂਰੀ ਪੂਰੀ ਕੋਸ਼ਿਸ਼ ਕਰਦੇ ਕਿ ਤੁਹਾਡੇ ਸਵਾਲਾਂ ਦੇ ਅਨੁਸਾਰ ਉਹ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਤੱਕ ਮੁਹੱਈਆ ਕੀਤੀ ਜਾਵੇ। ਪਰ ਇਹ ਜਾਣਕਾਰੀ ਜਿਹੜੀ ਉਹ ਆਖਰੀ ਜਾਣਕਾਰੀ ਨਾ ਸਮਝਿਆ ਕਰੋ। ਤੁਸੀਂ ਆਪਣੇ ਵੀ ਜਿਹੜੇ ਮਾਈਗ੍ਰੇਸ਼ਨ ਲਾਇਰ ਨੇ ਜਾਂ ਐਕਸਪਰਟ ਨੇ ਜਿਨ੍ਹਾਂ ਦੇ ਨਾਲ ਤੁਸੀਂ ਕੇਸ ਲਗਾਇਆ ਹੁੰਦਾ ਉਹਨਾਂ ਦੇ ਨਾਲ ਵੀ ਜ਼ਰੂਰ ਆਪਣੀ ਜਿਹੜੀ ਸਲਾਹ ਆ ਉਹ ਬਣਾਇਆ ਕਰੋ। ਪਰ ਜਿੱਥੇ ਵੀ ਕਿਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਆ ਉਹ ਮਾਈਗ੍ਰੇਸ਼ਨ ਨੂੰ ਲੈ ਕੇ ਆਉਂਦੀ ਆ ਤਾਂ ਤੁਸੀਂ ਅਗਲੀ ਜਿਹੜੀ ਸਹਾਇਤਾ ਆ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਲੈ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੇ ਨਾਲ ਕੰਟੈਕਟ ਬਣਾਉਣ ਦੇ ਲਈ ਵੀਡੀਓ ਦੇ ਅਖੀਰ ਦੇ ਵਿੱਚ ਦਿੱਤੇ ਹੋਏ ਕੰਟੈਕਟ ਲਿੰਕਸ ਦੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਇਸ ਪ੍ਰੋਗਰਾਮ ਦੌਰਾਨ ਜਿੰਨੀ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਈਏ, 1 ਘੰਟੇ ਦੇ ਸਮੇਂ ਦੌਰਾਨ ਜਿੰਨੀ ਅਸੀਂ ਪਹੁੰਚਾ ਸਕਦੇ ਹਾਂ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਸ ਦੌਰਾਨ ਜੇਕਰ ਕੋਈ ਵੀ ਤੁਹਾਨੂੰ ਕਮੀਆਂ ਲੱਗਦੀਆਂ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਉਹ ਸਾਨੂੰ ਜ਼ਰੂਰ ਭੇਜਦੇ ਰਿਹਾ ਕਰੋ ਤਾਂ ਕਿ ਅਸੀਂ ਉਹਨਾਂ ਕਮੀਆਂ ਨੂੰ ਸੁਧਾਰ ਸਕੀਏ ਔਰ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਜਿਹੜੇ ਆ ਉਹ ਅਸੀਂ ਤੁਹਾਡੀ ਨਜ਼ਰ ਕਰਦੇ ਰਹੀਏ। ਸੋ ਰਣਵੀਰ ਜੀ ਤੁਹਾਡਾ ਖਾਸ ਤੌਰ ਦੇ ਉੱਤੇ ਧੰਨਵਾਦ ਹੈ। ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਜਿਹੜਾ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ ਔਰ ਬਹੁਤ ਅਹਿਮ ਜਾਣਕਾਰੀ ਜਿਹੜੀ ਆ ਉਹਨਾਂ ਦੇ ਅਹਿਮ ਸਵਾਲਾਂ ਦੇ ਉੱਤੇ ਵੀ ਸਾਡੇ ਨਾਲ ਸਾਂਝੀ ਕਰਦੇ ਹੋ ਜੀ।
ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਪ੍ਰੋਗਰਾਮ ਚ ਸੱਦਣ ਲਈ। ਇੱਕ ਵਾਰ ਹੋਰ ਤੁਹਾਨੂੰ ਬਹੁਤ ਬਹੁਤ ਵਧਾਈਆਂ, 10 ਸਾਲ ਪੂਰੇ ਕਰਨ ਦੀਆਂ ਕੰਗ੍ਰੈਚੁਲੇਸ਼ਨ।
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਰਣਵੀਰ ਜੀ। ਔਰ ਦੋਸਤੋ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦੀ ਇਸ 10ਵੀਂ ਵਰੇਗੰਢ ਦੇ ਉੱਤੇ ਜਿਹੜੇ ਵੀ ਸਰੋਤੇ ਸਾਡੇ ਨਾਲ ਇਸ ਲੰਮੇ ਸਮੇਂ ਦੌਰਾਨ ਜੁੜੇ ਰਹੇ ਆ ਤੁਹਾਡੇ ਸਭ ਦੇ ਸਾਥ ਤੇ ਸਹਿਯੋਗ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਦੁਆਵਾਂ ਨਾਲ ਅੱਗੇ ਅਸੀਂ ਇਸੇ ਤਰ੍ਹਾਂ ਵੱਧਦੇ ਰਹੀਏ ਇਹੀ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ। ਅੱਜ ਦਾ ਦ ਮਾਈਗ੍ਰੇਸ਼ਨ ਸ਼ੋਅ ਹੁਣ ਇੱਥੇ ਹੀ ਅਸੀਂ ਖਤਮ ਕਰਦੇ ਹਾਂ। ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਲਈ ਦਿਓ ਇਜਾਜ਼ਤ ਸਾਨੂੰ ਦੋਵਾਂ ਨੂੰ। ਸਤਿ ਸ੍ਰੀ ਅਕਾਲ।